ਤੇ ਅਸੀਂ ਸਿੱਧਾ ਕੇਪੀ ਵੱਲ, ਜਿੱਥੇ ਕਿ ਅਸੀਂ ਦੱਸ ਦਈਏ ਕਿ ਆਈ ਐਸ ਪੀ ਆਰ ਜਾਰੀ ਕੀਤੀ ਗਈ ਹੈਗੀ ਤਾਜ਼ਾ, ਜਿਹਦੇ ਵਿਚ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਦੀ ਆਰਮੀ ਕੇਪੀ ਦੇ ਏਰੀਆ ਦੇ ਵਿਚ ਵੀ ਬੜੇ ਓਪਰੇਸ਼ਨ ਕਰਨ ਦੇ ਵਿਚ ਕਾਮਯਾਬ ਹੋ ਰਹੀ ਹੈ। ਪਾਕਿਸਤਾਨ ਦਾ ਐਲੀਗੇਸ਼ਨ ਹੈ ਕਿ ਜਿਹੜਾ ਕੇਪੀ ਏਰੀਆ ਦੇ ਵਿਚ ਵਾਇਲੈਂਸ ਹੈ ਇਹ ਅਫਗਾਨਿਸਤਾਨ ਇਹਨੂੰ ਸਪੋਰਟ ਕਰ ਰਿਹਾ, ਔਰ ਬਲੋਚਿਸਤਾਨ ਦੇ ਵਿਚ ਜੋ ਵਾਇਲੈਂਸ ਹੋ ਰਹੀ ਉਹਨੂੰ ਇੰਡੀਆ ਸਪੋਰਟ ਕਰ ਰਿਹਾ ਜਾਂ ਕੋਈ ਬਾਹਰੀ ਤਾਕਤਾਂ ਸਪੋਰਟ ਕਰ ਰਹੀਆਂ ਨੇ। ਔਰ ਦੂਸਰੀ ਤਰਫ ਇੰਡੀਆ ਦੇ ਜੰਮੂ ਕਸ਼ਮੀਰ ਦੇ ਵਿਚ ਜੋ ਪਿਛਲੇ ਕੁਝ ਦਿਨਾਂ ਚ ਵਾਇਲੈਂਸ ਵਧੀ ਹੈ ਉਹਦੇ ਬਾਰੇ ਇਹ ਕਿਹਾ ਜਾ ਰਿਹਾ, ਇੰਡੀਆ ਦਾ ਐਲੀਗੇਸ਼ਨ ਹੈ ਕਿ ਪਾਕਿਸਤਾਨ ਜਿਹੜਾ ਇਸ ਵਾਇਲੈਂਸ ਨੂੰ ਸਪੋਰਟ ਕਰ ਰਿਹਾ। ਔਰ ਹੁਣ ਅਸੀਂ ਗੱਲ ਕਰਦੇ ਹਾਂ ਇਮਰਾਨ ਖਾਨ ਸਾਹਿਬ ਦੀ ਜਿਹੜੀ ਪਾਰਟੀ ਹੈ ਪਾਕਿਸਤਾਨ ਤਹਿਰੀਕੇ ਸਾਫ, ਉਨ੍ਹਾਂ ਨੇ ਡਿਜ਼ਾਈਨਰ ਖਦੀਜਾ ਸ਼ਾਹ ਉਨ੍ਹਾਂ ਨੂੰ ਇੱਕ ਬਹੁਤ ਬੜੀ ਅਪਾਇੰਟਮੈਂਟ ਦਿੱਤੀ ਗਈ ਹੈ। ਡਿਜ਼ਾਈਨਰ ਖਦੀਜਾ ਸ਼ਾਹ ਨੂੰ ਕਮਿਊਨੀਕੇਸ਼ਨਸ ਨੂੰ ਲੀਡ ਕਰਨ ਦੀ ਅਪਾਇੰਟਮੈਂਟ ਜਿਹੜੀ ਹੈ ਉਹ ਦਿੱਤੀ ਗਈ ਹੈ। ਪਾਕਿਸਤਾਨ ਤਹਿਰੀਕੇ ਇਨਸਾਫ਼ ਇਮਰਾਨ ਖਾਨ ਸਾਹਿਬ ਦੀ ਜਿਹੜੀ ਪਾਰਟੀ ਹੈ ਉਹਦੇ ਇਲੈਕਸ਼ਨ ਐਨਾਲਿਸਿਸ ਸੈੱਲ ਨੂੰ ਡਿਜ਼ਾਈਨਰ ਖਦੀਜਾ ਸ਼ਾਹ ਜਿਹੜੀ ਹੈ ਉਹਨੂੰ ਇਹ ਲੀਡ ਕਰਨਗੇ। ਅਸੀਂ ਦੱਸ ਦਈਏ ਕਿ ਖਦੀਜਾ ਸ਼ਾਹ ਜਿਹੜੇ ਇੱਕ ਫੈਸ਼ਨ ਡਿਜ਼ਾਈਨਰ ਨੇ, ਡੁਅਲ ਸਿਟੀਜ਼ਨਸ਼ਿਪ ਨੇ ਪਾਕਿਸਤਾਨ ਦੀ ਵੀ, ਇਨ੍ਹਾਂ ਕੋਲ ਸਿਟੀਜ਼ਨਸ਼ਿਪ ਹੈਗੀ ਔਰ ਯੂ ਐਸ ਦੀ ਵੀ। ਸੋ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਜੀ ਉਹ ਜੇ ਤੁਹਾਨੂੰ ਯਾਦ ਹੋਏ ਇਨ੍ਹਾਂ ਨੂੰ ਕਾਫੀ ਦੇਰ ਤੱਕ ਜੇਲ੍ਹ ਦੇ ਵਿਚ ਵੀ ਰੱਖਿਆ ਗਿਆ ਸੀਗਾ ਖਦੀਜਾ ਸ਼ਾਹ ਨੂੰ, ਇਨ੍ਹਾਂ ਨੂੰ ਮਈ 9 ਨੂੰ ਜਿਹੜੇ ਰਾਇਟਸ ਹੋਏ ਸੀਗੇ ਉਹਦੇ ਵਾਸਤੇ ਜਿਹੜਾ ਉਹ ਗ੍ਰਿਫ਼ਤਾਰ ਕੀਤਾ ਗਿਆ। ਔਰ ਇਨ੍ਹਾਂ ਦਾ ਆਪਣਾ ਇੱਕ ਫੈਸ਼ਨ ਬ੍ਰਾਂਡ ਹੈ ਖਦੀਜਾ ਸ਼ਾਹ ਉਨ੍ਹਾਂ ਦਾ, ਅਸੀਂ ਇਹ ਜ਼ਿਕਰ ਕਰ ਦਈਏ ਕਿ ਫਿਰ ਖਦੀਜਾ ਸ਼ਾਹ ਜਿਹੜੇ ਆ ਉਹ ਫਿਰ ਜੇਲ੍ਹ ਤੋਂ ਰਿਹਾਅ ਹੋਏ ਬੇਲ ਦੇ ਉੱਤੇ, ਔਰ ਫਿਰ ਹੋਰ ਵਾਰੰਟਸ ਉਨ੍ਹਾਂ ਦੇ ਖਿਲਾਫ਼ ਜਾਰੀ ਕੀਤੇ ਗਏ। ਕਾਫੀ ਸਾਰੀ ਸਟਰਗਲ ਕੀਤੀ ਇਨ੍ਹਾਂ ਨੇ, ਔਰ ਫਿਰ ਪਰ ਉਨ੍ਹਾਂ ਨੇ ਕਹਿ ਦਿੱਤਾ ਕਿ ਖਦੀਜਾ ਸ਼ਾਹ ਨੇ ਕਿ ਉਹ ਆਪਣੀ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਰਹੇ ਨੇ ਔਰ ਹੁਣ ਪਾਕਿਸਤਾਨ ਦੀ ਸਿਆਸਤ ਦੇ ਵਿਚ ਪੂਰੀ ਤਰ੍ਹਾਂ ਐਕਟਿਵ ਹੋ ਗਏ ਔਰ ਇਮਰਾਨ ਖਾਨ ਸਾਹਿਬ ਦੀ ਪਾਰਟੀ ਨੂੰ ਉਨ੍ਹਾਂ ਨੇ ਜੁਆਇਨ ਕਰ ਲਿਆ। ਇਮਰਾਨ ਖਾਨ ਸਾਹਿਬ ਨੇ ਵੀ ਉਨ੍ਹਾਂ ਨੂੰ ਟਿਕਟ ਆਫਰ ਕੀਤੀ। ਔਰ ਅਸੀਂ ਇਹ ਦੱਸ ਦਈਏ ਕਿ ਪਾਕਿਸਤਾਨ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਜੇ ਤੁਹਾਡੇ ਕੋਲ ਡੁਅਲ ਸਿਟੀਜ਼ਨਸ਼ਿਪ ਹੈ ਤੇ ਤੁਸੀਂ ਫਿਰ ਮੈਂਬਰ ਆਫ ਪਾਰਲੀਮੈਂਟ ਜਿਹੜੇ ਉਹ ਨਹੀਂ ਹੋ ਸਕਦੇ। ਸੋ ਇਨ੍ਹਾਂ ਨੇ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਖਦੀਜਾ ਸ਼ਾਹ ਹੁਣ ਪੂਰੀ ਤਰ੍ਹਾਂ ਪਾਕਿਸਤਾਨ ਦੀ ਸਿਆਸਤ ਦੇ ਵਿਚ ਜਿਹੜੇ ਨੇ ਉਹ ਐਕਟਿਵ ਹੋ ਗਏ ਨੇ। ਔਰ ਇਸ ਤੋਂ ਬਾਅਦ ਅਸੀਂ ਇੰਡੀਆ ਵੱਲ ਰੁਕ ਕਰਦੇ ਹੈਗੇ ਆ। ਇੰਡੀਆ ਦੇ ਵਿਚ ਸਭ ਤੋਂ ਪਹਿਲਾਂ ਤਾਂ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਕੋਲਕਾਤਾ ਦੇ ਵਿਚ ਜੋ ਵਾਇਲੈਂਸ ਲਗਾਤਾਰ ਚੱਲ ਰਹੀ ਹੈ ਉਹ ਨਹੀਂ ਰੁਕ ਰਹੀ, ਕਿਉਂਕਿ ਜੋ ਉਥੇ ਕੋਲਕਾਤਾ ਦੇ ਵਿਚ ਰੇਪ ਐਂਡ ਮਰਡਰ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਬੀਜੇਪੀ ਔਰ ਜਿਹੜੀ ਕਾਂਗਰਸ ਹੈ ਔਰ ਨਾਲ ਮਮਤਾ ਬੈਨਰਜੀ ਸਾਰੇ ਹੀ ਇਕ ਦੂਸਰੇ ਦੇ ਉਤੇ ਜਿਹੜੇ ਆ ਉਹ ਐਲੀਗੇਸ਼ਨ ਲਗਾ ਰਹੇ ਨੇ। ਔਰ ਹੁਣ ਜਿਹੜੇ ਪ੍ਰੋਟੈਸਟਰ ਨੇ ਉਥੇ ਉਹ ਲਗਾਤਾਰ ਕੋਲਕਾਤਾ ਦੇ ਵਿਚ ਪ੍ਰੋਟੈਸਟ ਚੱਲ ਰਿਹਾ। ਅੱਜ ਪ੍ਰੋਟੈਸਟਰ ਕੀ ਬਿਆਨ ਦੇ ਰਹੇ ਨੇ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ। ਮੁੱਖ ਮੰਤਰੀ ਪੂਰੀ ਤਰ੍ਹਾਂ ਫੇਲੀਅਰ ਹੈਗਾ, ਐਸਾ ਪ੍ਰੋਟੈਸਟਰ ਜਿਹੜੇ ਉਹ ਐਲੀਗੇਸ਼ਨ ਨੇ। ਔਰ ਬੀਜੇਪੀ ਸਮੇਤ ਬਹੁਤ ਸਾਰੇ ਪ੍ਰੋਟੈਸਟਰ ਜਿਹੜੇ ਨੇ, ਕਿਉਂਕਿ ਬੰਗਾਲ ਬੰਦ ਦਾ ਐਲਾਨ ਬੀਜੇਪੀ ਵੱਲੋਂ ਕੀਤਾ ਗਿਆ ਸੀਗਾ, ਸੋ ਇਨ੍ਹਾਂ ਦਾ ਕਹਿਣਾ ਹੈ ਕਿ ਬੀਜੇਪੀ ਔਰ ਪ੍ਰੋਟੈਸਟਰ ਦੋਨੋਂ ਇਕ ਸੁਰ ਚ ਕਹਿ ਰਹੇ ਨੇ ਬੰਗਾਲੀ ਦੇ ਵਿਚ ਆ ਜਿਹੜਾ ਪ੍ਰੋਟੈਸਟਰ ਜਿਹਨੂੰ ਗ੍ਰਿਫ਼ਤਾਰ ਕੀਤਾ ਗਿਆ ਉਹ ਕਹਿ ਰਿਹਾ ਕਿ ਮਮਤਾ ਬੈਨਰਜੀ ਜੀ ਨੂੰ ਸਭ ਕੁਝ ਪਤਾ ਹੈਗਾ। ਸੋ ਉਥੇ ਬੰਗਾਲ ਦੇ ਵਿਚ ਕੀ ਕੁਝ ਹੋ ਰਿਹਾ ਇਹਦੇ ਬਾਰੇ ਇਕ ਸਪੈਸ਼ਲ ਰਿਪੋਰਟ ਅੱਗੇ ਚੱਲ ਕੇ ਸਾਡੇ ਸਹਿਯੋਗੀ ਪੱਤਰਕਾਰ ਚੇਤਨਾ ਚੌਧਰੀ ਜੀ ਉਹ ਸਾਡੇ ਲਈ ਪੇਸ਼ ਕਰਨਗੇ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਆ ਬੰਗਲਾਦੇਸ਼ ਦੇ ਵਿਚ ਹਿੰਦੂਆਂ ਦੀ ਸੁਰੱਖਿਆ ਲਈ ਕੀ ਕੀਤਾ ਜਾ ਰਿਹਾ। ਇਸ ਦਰਮਿਆਨ ਮੁਹੰਮਦ ਯੂਨਸ ਬੰਗਲਾਦੇਸ਼ ਦੇ ਜਿਹੜੇ ਲੀਡਰ ਨੇ ਉਨ੍ਹਾਂ ਨੇ ਕਿਹਾ ਹੈਗਾ ਕਿ ਬਿਲਕੁਲ ਉਹ ਬੰਗਲਾਦੇਸ਼ ਦੇ ਵਿਚ ਹਿੰਦੂਆਂ ਦੀ ਸੁਰੱਖਿਆ ਲਈ ਕੜੇ ਕਦਮ ਚੱਕਣਗੇ। ਇਸ ਮਾਮਲੇ ਦੇ ਉਤੇ ਖ਼ਬਰ ਇਹ ਵੀ ਆ ਰਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਵੀ ਇਸ ਮਾਮਲੇ ਦੇ ਉਤੇ ਆਪਸ ਦੇ ਵਿਚ ਗੱਲਬਾਤ ਜਿਹੜੀ ਹੈ ਉਹ ਕੀਤੀ ਹੈ। ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ, ਲੇਕਿਨ ਇੱਥੇ ਲਵਾਂਗੇ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਐਂਡ ਦੈਨ ਵੀਲ ਕੈਰੀ ਔਨ ਆਰ ਡਿਸਕਸ਼ਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7 3, 2, 1 Why Media Group presents Why Media Awards Meet to define excellence The biggest awards night in Canada celebrating the achievements in business, fashion and much more. For sponsorships, call us today at 416-475-5000. That is 416-475-5000. Why Media Awards. Celebrate success, celebrate diversity, celebrate excellence. Sponsored by ICICI Bank, TD Bank, Amazon, Team Sabarwal. MJAJ Hospitality presents Adrak, Larimar's Luxury Menswear, Soul Recycling, Myron Tile and Stone, Official Travel Partner, Gill International Travels. Why Media Awards, the biggest awards night in Canada.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ਐਲਗੋਮਾ.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
Hi, I'm Raj from Condo Culture. I'm a top-performing licensed realtor in Kitchener-Waterloo. Something exciting is happening here that many GTA investors are missing out on. Waterloo region is the fastest growing region in Canada. Smart investors are deploying their money into the Kitchener-Waterloo pre-construction condo market. A new project is coming soon and I want you to have access first. Contact me, Raj, at condoculture.ca or call me 647-233-2777.
From we left our home to this is our new home. From we were born there to we want to grow old here. From finding my way to knowing my way. We're ready to help you get there. Get started with a TD New to Canada banking package. Learn more at td.com/newtocanada. Conditions apply. Limited time offer. TD, ready for you.
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Pakistan paise bhejna ab hua aasan. Use LimFi for international transfers. Canada se Pakistan paise minton mein pahunchte hain. Barah raast, jisko aap bhejna chahe. Behtareen exchange rate aur paise pahunche minton mein. Download from Google Play or Apple Store. Code Pakistan istemal karne pe aapko mile $10 ka cashback. Apne phone se barah raast bank account mein paise bhejna shuru karein minton mein aur bina kisi fees ke. LimFi.
ਜਿੰਨਾ ਵੀ ਸੋਹਣਾ ਹੋਵੇ। ਤੁਹਾਡੀ ਬਿਨਾ ਨਹੀਂ ਹੂੰ ਜੱਚਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੈਸਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਟੀਮ 4 ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024 ਟੋਰਾਂਟੋ ਸ਼ੋ ਸੈਟਰਡੇ 7 ਸਤੰਬਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ ਵੁੱਡਵਾਈਨ ਮਾਲ ਅਤੇ ਵੁੱਡਵਾਈਨ ਰੇਸ ਟ੍ਰੈਕ ਦੇ ਬਿਲਕੁਲ ਨਾਲ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਤਾਰ ਟਿਕਟਾਂ ਲਈ ਟਿਕਟ ਮਾਸਟਰ .ca ਤੇ ਜਾਓ ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234
10 ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ ਪਰ ਤੂੰ ਇਗਨੋਰ ਹੀ ਕਰ ਰਿਹਾ ਫੋਨ ਇਗਨੋਰ ਹੋ ਜੂਗਾ ਗੋਲੀਆਂ ਇਗਨੋਰ ਨਹੀਂ ਹੋਣੀਆਂ ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ ਫੇਰ ਨਾ ਕਹੀ ਵੀ ਦੱਸਿਆ ਨੀ
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵਸ
Hi everyone, this is Toronto City Councillor Josh Matlow. As the summer comes to a close, my family and I wish all the students, parents, teachers, and school staff a very successful back-to-school season. As we all enter another school year, I'm always here to support and fight for the priorities that matter most to you, and I'll continue to advocate that every level of government together address the issues that impact our quality of life, including safety, housing, affordability, health, and education. To get in touch or to learn more about the work that I do on your behalf, please visit www.joshmatlow.ca. That's JOSHMATLOW.ca. Thank you.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse. South Asian Pulse.
Call Yudhvir Jaswal 647-272-8182 or visit SouthAsianDaily.com.
South Asian Pulse.
ਤੁਸੀਂ ਸੁਣੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਖਬਰਾਂ ਦਾ ਸਿਲਸਿਲਾ ਬਿਲਕੁਲ ਜਾਰੀ ਰੱਖਾਂਗੇ ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਮੁਬਾਰਕ ਜੀ ਫਰੋਮ ਵਾਇਰਲੈਸ ਲੈਂਡ ਵੈਲਕਮ ਟੂ ਰੇਡੀਓ ਵਾਇ ਮੁਬਾਰਕ ਜੀ
ਥੈਂਕ ਯੂ ਵੈਰੀ ਮਚ ਤਾਨੀਆ ਜੀ ਕੀ ਹਾਲ ਤੁਹਾਡਾ ਠੀਕ ਠਾਕ
ਜੀ ਬਿਲਕੁਲ ਬਹੁਤ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਸਾਡੇ ਸਾਰੇ
ਜੀ ਬਹੁਤ ਵਧੀਆ ਸਭ ਠੀਕ ਠਾਕ ਜੀ ਤਾਨੀਆ ਜੀ ਸਭ ਤੋਂ ਪਹਿਲੇ ਸਭੀ ਲਿਸਨਰਸ ਨੂੰ ਔਰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ ਔਰ ਮੈਂ ਜ਼ਿਆਦਾ ਟਾਈਮ ਲਵਾਂਗਾ ਜਿਸ ਤਰ੍ਹਾਂ ਕਿ ਮੈਂ ਬਹੁਤ ਹੀ ਐਕਸਾਈਟਿੰਗ ਆਫਰਸ ਨੇ ਸਾਡੇ ਕੋਲ ਉਹਦਾ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ ਤੇ ਫਿਰ ਮੈਂ ਤੁਹਾਨੂੰ ਥੋੜਾ ਉਹਦੇ ਡਿਟੇਲ ਦੇਣਾ ਚਾਹਾਂਗਾ ਕਿ ਸਾਡੇ ਕੋਲ ਇੱਕ ਜਿਹੜਾ ਪਲਾਨ ਆਇਆ ਵਾ ਮੈਂ ਸਭ ਤੋਂ ਪਹਿਲੇ ਤੇ ਕਹਾਂਗਾ ਕਿ ਬਹੁਤ ਗੌਰ ਨਾਲ ਸੁਣ ਸਾਰੇ ਲਿਸਨਰਸ ਇਟਸ ਅ ਵੈਰੀ ਵੈਰੀ ਯੂ ਨੋ ਜ਼ਬਰਦਸਤ ਕਹਿੰਦੇ ਕਿ ਡੀਲ ਆਈ ਏ ਔਰ ਇਹਦੇ ਵਿੱਚ $40 ਦਾ ਪਲਾਨ ਆ ਔਰ $40 ਦੇ ਵਿੱਚ 200 GB ਤੁਹਾਨੂੰ ਮਿਲੇਗਾ ਡਾਟਾ ਜਿਹੜਾ ਕਿ 5G ਪਲੱਸ ਇਹਦੀ ਸਪੀਡ ਆ ਉਹਦੇ ਨਾਲ ਔਰ ਉਸ ਤੋਂ ਬਾਅਦ ਵੀ ਅਨਲਿਮਿਟਿਡ ਹੈ $40 ਈਚ ਲਾਈਨ ਡਜ਼ਨਟ ਮੈਟਰ ਤੁਸੀਂ ਇੱਕ ਲਾਈਨ ਲੈਂਦੇ ਜਾਂ ਇਸ ਤੋਂ ਜ਼ਿਆਦਾ ਲੈਂਦੇ ਜੇ ਹਰ ਲਾਈਨ $40 ਦੀ ਹੋਏਗੀ ਉਹਦੇ ਚ ਇੰਡੀਆ ਦਾ ਵੀ 1000 ਮਿੰਟਸ ਹੋਏਗਾ 200 GB ਹਰ ਲਾਈਨ ਦਾ ਆਪਣਾ ਹੋਏਗਾ ਜਿਸ ਤਰ੍ਹਾਂ ਇੱਕ ਲਾਈਨ ਲੈਂਦੇ ਜੇ 200 GB ਦੋ ਲੈਂਦੇ ਉਹਦਾ ਵੀ ਆਪਣਾ ਸੈਪਰੇਟ 200 ਯਾਨੀ 200 ਪਲੱਸ 200 400 ਹੋ ਜਾਏਗਾ ਔਰ ਮੋਸਟ ਆਫ ਦੀ ਪੀਪਲ ਫੈਮਿਲੀਜ਼ ਜਿਹੜੀਆਂ ਨੇ ਉਹ 4 ਤੋਂ 5 ਲਾਈਨਾਂ ਲੈਂਦੀਆਂ ਨੇ ਉਹਨਾਂ ਦਾ ਹਰ ਲਾਈਨ ਤੇ 200 ਪਾ ਕੇ ਤੁਸੀਂ ਸ਼ੇਅਰ ਵੀ ਕਰ ਸਕਦੇ ਜੇ ਜਾਂ ਤੁਸੀਂ ਆਪਣਾ ਆਪਣਾ ਵੀ ਰੱਖ ਸਕਦੇ ਜੇ ਔਰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਅਗਰ ਤੁਸੀਂ ਫੋਨ ਐਡ ਕਰਨਾ ਚਾਹੁੰਦੇ ਤਾਂ ਸਾਡੇ ਕੋਲ ਬਹੁਤ ਹੀ ਸਪੈਸ਼ਲ ਪ੍ਰਾਈਸਿਸ ਨੇ ਜਿਸ ਤਰ੍ਹਾਂ iPhone 15 ਤੋਂ ਸ਼ੁਰੂ ਹੋ ਜਾਂਦੇ ਨੇ iPhone 15 ਸਾਡੇ ਕੋਲ $12 ਦਾ ਲੱਗਾ ਹੋਇਆ ਵਾ ਔਰ 15 ਪ੍ਰੋ ਜਿਹੜਾ ਉਹ $15 ਦਾ 15 ਪ੍ਰੋ ਮੈਕਸ ਜਿਹੜਾ ਸਿਰਫ ਔਰ ਸਿਰਫ $20 ਦੇ ਵਿੱਚ ਲੀਜ਼ ਤੇ ਮਿਲ ਰਿਹਾ ਵਾ ਔਰ ਇਹਦੇ ਵਿੱਚ ਐਕਟੀਵੇਸ਼ਨ ਵੇਵ ਦਾ ਲੇਕਿਨ ਮੈਂ ਥੋੜਾ ਜਿਹਾ ਉਹਦੇ ਚ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਐਕਟੀਵੇਸ਼ਨ ਵਨ ਟਾਈਮ ਇਹਦੀ ਲੱਗਦੀ ਉਸ ਤੋਂ ਬਾਅਦ ਉਹਦਾ ਕ੍ਰੈਡਿਟ ਆਉਣਾ ਸ਼ੁਰੂ ਆ ਜਾਂਦਾ ਵਾ ਯਾਨੀ ਕੋਈ ਹਿਡਨ ਚਾਰਜਿਸ ਨਹੀਂ ਹੈ ਲੇਕਿਨ ਕੁਝ ਲੋਕਾਂ ਨੂੰ ਥੋੜੀ ਜਿਹੀ ਕਨਫਿਊਜ਼ਨ ਆ ਕਿ ਉਹ ਲੱਗਦੇ ਕਿ ਉਹਨੇ ਇੱਕ ਦਫ਼ਾ ਉਹ ਚਾਰਜ ਕਰਦੇ ਨੇ ਉਸ ਤੋਂ ਬਾਅਦ ਉਹ ਵਾਪਸ ਕਰ ਦਿੰਦੇ ਨੇ ਇਹ ਸਾਡੀ ਗਰੰਟੀ ਹੋਏਗੀ ਤੁਹਾਡਾ ਐਕਟੀਵੇਸ਼ਨ ਜ਼ੀਰੋ ਹੋਏਗੀ ਔਰ ਇਸ ਤੋਂ ਇਲਾਵਾ ਅਗਰ ਤੁਸੀਂ ਕੈਨੇਡਾ ਔਰ US ਟਰੈਵਲ ਕਰਦੇ ਜਿਸ ਤਰ੍ਹਾਂ ਮੋਸਟਲੀ ਟਰੱਕ ਡਰਾਈਵਰ ਜਾਂ ਫੈਮਿਲੀਜ਼ ਵਿਜ਼ਿਟ ਕਰਦੀਆਂ ਤਾਂ ਉਹਨਾਂ ਵਾਸਤੇ ਮੇਰਾ ਮਸ਼ਵਰਾ ਇਹ ਹੁੰਦਾ ਵਾ ਕਿ ਜਿਸ ਤਰ੍ਹਾਂ ਅਗਰ ਤੁਹਾਡੇ ਕੋਲ ਕੈਨੇਡਾ ਯੂਐਸ ਪਲਾਨ ਨਹੀਂ ਆ, ਤੁਸੀਂ ਵੈਸੇ ਵਿਜਿਟ ਕਰਦੇ ਜੇ ਤਾਂ $12 ਪਰ ਡੇ ਲੈਂਦੇ ਨੇ ਕੋਈ ਵੀ ਕੰਪਨੀ, ਤੁਸੀਂ ਅਗਰ ਰਾਜਸ ਬੈਲਟ ਐਲਸ ਕਿਸੇ ਨਾਲ ਵੀ ਜੇ ਉਹ $12 ਪਰ ਡੇ ਲੈਂਦੇ ਨੇ। ਉਹਦਾ ਇਸ ਤਰ੍ਹਾਂ ਮੈਂ ਦੱਸਾਂਗਾ ਤੁਹਾਨੂੰ ਕਿ ਅਗਰ ਤੁਸੀਂ $10 ਇਨਕਰੀਜ਼ ਕਰ ਲੈਂਦੇ ਜੇ 40 ਤੋਂ 50 ਲੈ ਲੈਂਦੇ ਜੇ ਤਾਂ ਤੁਹਾਡਾ ਅਨਲਿਮਿਟਡ ਹੋ ਜਾਂਦਾ, ਯਾਨੀ ਬਾਰਡਰ ਹੀ ਖਤਮ ਹੋ ਜਾਂਦਾ। ਤੁਸੀਂ ਦੋਨਾਂ ਸਾਈਡਾਂ ਤੇ ਕਿਤੇ ਵੀ ਹੋਵੋ ਤੁਹਾਨੂੰ ਕਦੀ ਐਕਸਟਰਾ ਚਾਰਜਸ ਨਹੀਂ ਹੋਣਗੇ। ਕੈਨੇਡਾ ਯੂਐਸ ਟਰੈਵਲ ਕਰੋ ਜਾਂ ਉਧਰ ਜਾ ਕੇ ਤੁਸੀਂ ਰੋਮਿੰਗ ਅਨਲਿਮਿਟਡ ਕਰੋ, ਕੋਈ ਐਕਸਟਰਾ ਚਾਰਜਸ ਨਹੀਂ, ਔਰ 200 GB ਉਹਦੇ ਚ ਡਾਟਾ ਵੀ ਹੋਏਗਾ। ਔਰ ਕਦੀ ਵੀ ਤੁਸੀਂ ਜਿਸ ਵਕੇਸ਼ਨ ਤੇ ਜਾਂਦੇ ਜੇ 10-15 ਦਿਨ ਵਾਸਤੇ, ਤੁਹਾਨੂੰ ਕੋਈ ਇੱਕ ਸਿੰਗਲ ਪੈਨੀ ਵੀ ਤੁਹਾਨੂੰ ਐਕਸਟਰਾ ਪੇ ਕਰਨੀ ਪਏਗੀ। ਔਰ ਟਰੱਕ ਡਰਾਈਵਰਾਂ ਵਾਸਤੇ ਤੇ ਉਹ ਜ਼ਰੂਰੀ ਹੋ ਜਾਂਦਾ, ਉਹਨਾਂ ਵਾਸਤੇ ਪਲਾਨ ਲੈਣਾ ਹੀ ਪੈਂਦਾ ਵਾ ਕਿ $50 ਦੇ ਜਿਹਦੇ ਦੋਵਾਂ ਪਾਸੇ ਟਰੈਵਲ ਕਰ ਸਕਣ। ਤੇ ਵੀ ਬਹੁਤ ਹੀ ਸਪੈਸ਼ਲ ਪਲਾਨ ਆ, ਇਹ ਵੀ ਜ਼ਰੂਰ ਕੰਸੀਡਰ ਕਰੋ ਅਗਰ ਤੁਸੀਂ ਟਰੈਵਲ ਬਹੁਤ ਜ਼ਿਆਦਾ ਕਰਦੇ ਜਾਂ ਟਰੱਕ ਡਰਾਈਵਰ ਜੀ। ਤੇ ਇਹਨਾਂ ਦੇ ਨਾਲ ਵੀ ਫੋਨ ਤੁਸੀਂ ਲੈ ਸਕਦੇ ਜੇ ਸੈਮਸੰਗ ਜਿਸ ਤਰ੍ਹਾਂ S20 ਜਿਹੜਾ ਵਾ ਉਹ ਸਿਰਫ ਔਰ ਸਿਰਫ $10 ਵਿੱਚ, S24 ਜਿਹੜਾ $10 ਚ ਲੱਗਾ ਹੋਇਆ ਵਾ, S24 Ultra ਜਿਹੜਾ ਉਹ $30 ਚ ਅਸੀਂ ਦੇ ਸਕਦੇ ਹਾਂ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਡਿਵਾਈਸਿਸ ਨੇ $1 ਤੋਂ ਸਟਾਰਟ ਹੋ ਜਾਂਦੀਆਂ ਨੇ, ਔਰ ਤੁਸੀਂ ਉਹ ਫੋਨ ਦਾ ਪਲਾਨ ਵੀ ਔਰ ਪਲੱਸ ਫੋਨ ਵੀ ਇੰਜੋਏ ਕਰ ਸਕਦੇ ਜੀ। ਤੇ ਬਾਕੀ ਤਾਂ ਜੀ ਸਾਡੇ ਕੋਲ ਸੈੱਲ ਫੋਨ ਦੇ ਰਿਲੇਟਡ ਸਾਰੀਆਂ ਸਰਵਿਸ ਪ੍ਰੋਵਾਈਡ ਕਰਨੇ ਆ, ਜਿਹਦੇ ਵਿੱਚ ਸਾਡੇ ਕੋਲ ਹੋਮ ਬੈਲ ਦੀ ਸੋਰੀ ਰੈਜੀਡੈਂਸ਼ੀਅਲ ਸਰਵਿਸ ਪ੍ਰੋਵਾਈਡ ਕਰਨੇ, ਜਿਹਦੇ ਵਿੱਚ ਹੋਮ ਫੋਨ, ਇੰਟਰਨੈਟ, ਟੀਵੀ ਆ ਜਾਂਦਾ ਵਾ। ਔਰ ਇੰਟਰਨੈਟ ਬਹੁਤ ਡਿਮਾਂਡ ਚ ਆਲਵੇਜ ਰਹਿੰਦਾ ਵਾ, ਜਿਹੜਾ ਇੰਟਰਨੈਟ ਵਾ ਸਾਡੇ ਕੋਲ 2-3 ਪ੍ਰਮੋਸ਼ਨ ਚੱਲਦੀਆਂ ਨੇ। ਇੱਕ ਸਟੂਡੈਂਟ ਪ੍ਰਮੋਸ਼ਨ, ਅਗਰ ਤੁਹਾਡੇ ਘਰ ਵਿੱਚ ਸਟੂਡੈਂਟ ਅਤੇ $55 ਦੇ ਵਿੱਚ ਤੁਸੀਂ 1.5 GB ਤੁਸੀਂ ਲੈ ਸਕਦੇ, 1500 MBPS ਦੀ ਸਪੀਡ ਲੈ ਸਕਦੇ ਜੇ ਤੁਹਾਡੇ ਏਰੀਆ ਚ ਅਵੇਲੇਬਲ ਆ। ਔਰ 49.95 ਵਿੱਚ ਰੈਗੂਲਰ ਸਾਡੇ ਕੋਲ ਇੱਕ ਲੱਗਾ ਹੋਇਆ 300 MBPS ਸਪੀਡ ਦੇ ਨਾਲ, ਤੇ ਇਹਦੇ ਵਾਸਤੇ ਵੀ ਤੁਸੀਂ ਜ਼ਰੂਰ ਇਨਕੁਆਇਰੀ ਕਰ ਸਕਦੇ ਜੇ। ਔਰ ਬਾਕੀ ਸਾਡੇ ਕੋਲ ਸੈੱਲ ਫੋਨ ਦੇ ਰਿਲੇਟਡ ਕੋਈ ਵੀ ਸਰਵਿਸ ਤੁਹਾਨੂੰ ਚਾਹੀਦੀ ਆ, ਕੋਈ ਰਿਪੇਅਰ ਕਰਵਾਉਣਾ, ਤੁਸੀਂ ਫੋਨ ਬਾਏ ਕਰਨਾ, ਬੈਕ ਹੋਮ ਭੇਜਣਾ, ਕੋਈ ਬ੍ਰਾਂਡ ਨਿਊ ਜਾਂ ਯੂਜ਼ਡ ਐਕਸੈਸਰੀ ਲੈਣੀ ਆ, ਕਿਸੇ ਵੀ ਤਰ੍ਹਾਂ ਤੁਹਾਨੂੰ ਸਰਵਿਸ ਚਾਹੀਦੀ, ਜ਼ਰੂਰ ਸਾਨੂੰ ਕਾਲ ਕਰੋ ਜਾਂ ਸਾਡੇ ਕੋਲ ਪਹੁੰਚੋ। ਤੇ ਮੈਂ ਥੋੜੀ ਡਾਇਰੈਕਸ਼ਨ ਦੇ ਦਿੰਦਾ ਵਾਂ ਕਿ ਸਾਡੇ ਸਟੋਰ ਦੀ ਡਾਇਰੈਕਸ਼ਨ ਕੀ ਹੈ। ਸਾਡੇ ਸਟੋਰ ਦਾ ਨਾਮ ਆ ਵਾਇਰਲੈਸ ਲੈਂਡ, ਤੁਸੀਂ LANDE, ਜਿਸ ਤਰ੍ਹਾਂ ਕਿ ਸਾਡੇ ਦੋਸਤ ਕੋਈ ਆਏ ਸੀ ਤੇ ਉਹ ਸਮਝਦੇ ਰਹੇ ਕਿ ਵਾਇਰਲੈਸ ਲੈਂਡ ਪੜ੍ਹਦੇ ਰਹੇ, ਤੇ ਵਾਇਰਲੈਸ ਲੈਂਡ ਸਾਡੇ ਸਟੋਰ ਦਾ ਨਾਂ। ਔਰ ਤੁਸੀਂ ਗੂਗਲ ਕਰੋਗੇ ਉੱਥੋਂ ਵੀ ਤੁਹਾਡੀਆਂ ਤੁਹਾਨੂੰ ਡਾਇਰੈਕਸ਼ਨ ਮਿਲ ਜਾਣਗੀਆਂ। 380 ਬੋਵੇ ਡਰਾਈਵ ਈਸਟ, ਜਿਹੜਾ ਕਿ ਐਡਰੈਸ ਹੈ ਸਾਡਾ 380 ਬੋਵੇ ਡਰਾਈਵ ਈਸਟ, ਈਸਟ ਲਾਜ਼ਮੀ ਲਿਖਣਾ ਕਿਉਂਕਿ ਈਸਟ ਐਂਡ ਵੈਸਟ ਦੋ ਡਿਫਰੈਂਟ ਐਡਰੈਸ ਨੇ। ਤੇ 380 ਬੋਵੇ ਡਰਾਈਵ ਈਸਟ ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ, ਅਗਰ ਤੁਸੀਂ ਬੋਵੇਡ ਤੋਂ ਟਰੈਵਲ ਕਰ ਰਹੇ ਜੇ ਤੇ ਕੈਨੇਡੀ ਤੋਂ ਫੋਰਨ ਬਾਅਦ ਫਰੈਸ਼ਕੋ ਵਾਲਾ ਪਲਾਜ਼ਾ ਆਏਗਾ, ਉਸ ਪਲਾਜ਼ੇ ਦੇ ਵਿੱਚ ਲੋਕੇਟਡ ਆ। 15 ਈਅਰਸ ਹੋ ਗਏ ਨੇ ਸਾਨੂੰ ਇਸ ਬਿਜ਼ਨਸ ਦੇ ਵਿੱਚ ਔਰ ਸੇਮ ਲੋਕੇਸ਼ਨ ਤੇ ਹੀ ਸਰਵ ਕਰ ਰਹੇ ਹਾਂ। ਔਰ 7 ਦਿਨ ਖੁੱਲੇ ਆ, ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ ਤੇ 11-6। ਸਾਡਾ ਫੋਨ ਨੰਬਰ ਇੱਕ ਹੀ ਹੈ ਜਿੱਥੇ ਤੁਸੀਂ ਰੀਚ ਕਰ ਸਕਦੇ ਜੇ 905-840-4567, 905-840-4567, 905-840-4567 ਤੁਸੀਂ ਕਾਲ ਕਰ ਸਕਦੇ ਜੇ। ਅਸੀਂ 11 ਵਜੇ ਖੁੱਲਾਂਗੇ, ਅਗਰ ਹੁਣ ਵੀ ਕੋਈ ਜਿਸ ਨੂੰ ਸਾਡਾ ਕਾਲ ਕਰਦਾ ਵਾ ਤਾਂ ਅਸੀਂ ਉਹਦੀ ਕਾਲ ਰਿਟਰਨ ਕਰ ਲਵਾਂਗੇ ਜਿਵੇਂ ਹੀ ਸਟੋਰ ਓਪਨ ਕਰਾਂਗੇ। ਤੇ ਥੈਂਕ ਯੂ ਵੈਰੀ ਮਚ ਤਾਨੀ ਜੀ, ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ, ਸਭੀ ਲਿਸਨਰ ਦਾ ਵੀ ਸੁਣਦਾ।
ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ ਜੀ।
ਯੂ ਟੂ
ਜੀ, ਬਿਲਕੁਲ,
ਥੈਂਕ ਯੂ ਸੋ ਮਚ ਜੀ, ਔਰ ਬਹੁਤ ਬਹੁਤ ਸ਼ੁਕਰੀਆ ਤਾਨੀਆ ਜੀ। ਔਰ ਖਬਰਾਂ ਦਾ ਸਿਹਰਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਇਸ ਮੌਕੇ ਦੇ ਉੱਤੇ ਅਸੀਂ ਸਿੱਧਾ ਰੁਕ ਕਰ ਰਹੇ ਹਾਂ ਵਾਈ ਮੀਡੀਆ ਨਿਊਜ਼ ਰੂਮ। ਵਾਈ ਮੀਡੀਆ ਨਿਊਜ਼ ਰੂਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਪੱਤਰਕਾਰ, ਸਾਡੇ ਫੈਲੋ ਜਰਨਲਿਸਟ ਚੇਤਨਾ ਚੌਧਰੀ ਜੀ। ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਚੇਤਨਾ ਜੀ, ਆਪਕਾ ਵਾਈ ਮੀਡੀਆ ਗਰੁੱਪ ਕੇ ਉੱਪਰ ਬਹੁਤ ਬਹੁਤ ਸਵਾਗਤ ਹੈ, ਵੈਲਕਮ।
ਥੈਂਕ ਯੂ ਸੋ ਮਚ ਯਦਵੀਰ ਜੀ।
ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੀ ਵਾਈ ਮੀਡੀਆ ਦੀ ਕੋਸ਼ਿਸ਼ ਰਹੇਗੀ ਕਿ ਅਸੀਂ ਲਗਾਤਾਰ ਜਿਹੜੀ ਸਾਡੀ ਵਾਈ ਮੀਡੀਆ ਦੀ ਫੈਮਿਲੀ ਅਸੀਂ ਤੁਹਾਨੂੰ ਸਰਵ ਕਰਦੇ ਹਾਂ ਔਨ ਮੈਨੀ ਡਿਫਰੈਂਟ ਪਲੇਟਫਾਰਮਸ, ਚੈਨਲ Y, Y+, ਮਿਡਵੀਕ ਨਿਊਜ਼ ਪੇਪਰ, ਰੇਡੀਓ Y ਔਰ ਸਾਊਥ ਏਸ਼ੀਆ ਡੇਲੀ .com, Y.media। ਸੋ ਇਹਨਾਂ ਸਾਰੇ ਪਲੇਟਫਾਰਮਸ ਵਾਸਤੇ ਸਾਡੀ ਕੋਸ਼ਿਸ਼ ਹੈ ਕਿ ਅਲੱਗ ਅਲੱਗ ਜਿਹੜੇ ਸਾਡੇ ਮੈਂਬਰਸ ਨੇ ਉਹ ਤੁਹਾਨੂੰ ਨਿਊਜ਼, ਇਨਫਰਮੇਸ਼ਨ, ਲਾਈਫ ਸਟਾਈਲ ਦੇ ਨਾਲ ਰਿਲੇਟਡ ਕੰਟੈਂਟ, ਸਪੋਰਟਸ ਦੇ ਨਾਲ ਰਿਲੇਟਡ ਕੰਟੈਂਟ, ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਤੋਂ, ਹਾਲੀਵੁੱਡ ਇੰਡਸਟਰੀ ਤੋਂ ਕੰਟੈਂਟ ਔਰ ਕਮਿਊਨਿਟੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਨੇ, ਐਕਟੀਵਿਟੀਜ਼ ਨੇ, ਈਵੈਂਟਸ ਹੁੰਦੇ ਨੇ ਅੱਜ ਕੱਲ੍ਹ ਬਹੁਤ ਜ਼ਿਆਦਾ, ਉਹ ਅਸੀਂ ਤੁਹਾਡੇ ਤੱਕ ਲਗਾਤਾਰ ਪਹੁੰਚਦੇ ਕਰਦੇ ਰਹੀਏ। ਸੋ ਉਹਦੇ ਵਾਸਤੇ ਸਾਡੀ ਜਿਹੜੀ ਵਾਈ ਮੀਡੀਆ ਪਰਿਵਾਰ ਹੈ ਉਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹੋਰ ਨਵਾਂ ਜਿਹੜਾ ਟੈਲੈਂਟ ਹੈ ਉਹਨੂੰ ਲਗਾਤਾਰ ਇੰਟਰੋਡਿਊਸ ਕਰਦੇ ਰਹੀਏ। ਸੋ ਅੱਜ ਐਜ਼ ਅ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਸਵਾਗਤ ਕਰਨਾ ਚਾਹੁੰਦਾ ਚੇਤਨਾ ਚੌਧਰੀ ਜੀ। ਅੱਜ ਪਹਿਲੀ ਵਾਰੀ ਜੋ ਖਬਰਾਂ ਇਕੱਠੀਆਂ ਕਰ ਹੀ ਰਹੇ ਨੇ, ਸ਼ੀ ਇਜ਼ ਆਲਰੇਡੀ ਵਰਕਿੰਗ, ਸੋ ਲੇਕਿਨ ਅੱਜ ਔਨ ਦੀ ਏਅਰ ਮੈਂ ਇਹਨਾਂ ਨੂੰ ਇੰਟਰੋਡਿਊਸ ਕਰ ਰਿਹਾ ਤੁਹਾਡੇ ਲਈ। ਸੋ ਚੇਤਨਾ ਜੀ, ਆਪਕਾ ਬਹੁਤ ਬਹੁਤ ਸਵਾਗਤ ਹੈ। ਯੂ ਹੈਵ ਅ ਵੈਰੀ ਗੁੱਡ ਐਕਸਪੀਰੀਅੰਸ ਇਨ ਬ੍ਰੌਡਕਾਸਟਿੰਗ ਜਰਨਲਿਜ਼ਮ ਪ੍ਰਿੰਟ ਜਰਨਲਿਜ਼ਮ ਮੇ ਬਹੁਤ ਤੁਹਾਡਾ ਐਕਸਪੀਰੀਅੰਸ ਹੈ ਸੋ ਅਸੀਂ ਤੁਹਾਡਾ ਮੈਂ ਆਪਕਾ ਵਾਈ ਮੀਡੀਆ ਗਰੁੱਪ ਕੀ ਤਰਫ ਸੇ ਬਹੁਤ ਬਹੁਤ ਸਵਾਗਤ ਕਰਨਾ ਚਾਹਤਾ ਹੂੰ ਆਪ ਕੁਛ ਕਹਿਣਾ ਚਾਹੇ ਵਾਈ ਮੀਡੀਆ ਕੇ ਬਾਰੇ ਮੇ ਆਪਣੇ ਬਾਰੇ ਮੇ ਤੋ ਪਲੀਜ਼ ਬਰੀਫਲੀ ਵੋ ਮੈਂਸ਼ਨ ਕਰੇ ਫਿਰ ਇੱਕ ਦੋ ਟੌਪਿਕਸ ਦੇ ਉੱਤੇ ਵੀ ਜੋ ਕਰੰਟ ਟੌਪਿਕਸ ਨੇ ਉਹਦੇ ਉੱਤੇ ਵੀ ਗੱਲਬਾਤ ਜ਼ਰੂਰ ਹੋਏਗੀ ਜੀ ਚੇਤਨਾ ਜੀ
ਥੈਂਕ ਯੂ ਸੋ ਮਚ ਆਪਨੇ ਤੋ ਬਹੁਤ ਹੀ ਗ੍ਰੈਂਡ ਹੈ ਮੇਰਾ ਵੈਸੇ ਮੈਂ ਬਤਾ ਦੂੰ ਹਮਾਰੇ ਦਰਸ਼ਕੋਂ ਕੋ ਕਿ ਮੈਂ ਇਸਸੇ ਪਹਿਲੇ ਟੈਲੀਵਿਜ਼ਨ ਮੇ ਕਰੀਬ 9 ਸਾਲ ਕਾਮ ਕੀਆ ਹੈ ਐਂਡ ਕਰੀਬ 6 ਸਾਲ ਸੇ ਵੀ ਉਪਰ ਮੈਂ ਕਾਮ ਕੀਆ ਹੈ ਪ੍ਰਿੰਟ ਮੇ ਇੰਡੀਆ ਮੇ ਐਂਡ ਮੈਂ ਹਰ ਬਾਰ ਜੋ ਹੈ ਨੈਸ਼ਨਲ ਲੈਵਲ ਇੰਡੀਆ ਮੇ ਨਿਊਜ਼ ਕੈਪਚਰ ਕੀ ਹੈ ਮੈਂ ਡਿਫਰੈਂਟ ਟੌਪਿਕਸ ਕਵਰ ਕੀ ਹੈ ਜੋ ਕਿ ਵਾਈਡ ਮੀਡੀਆ ਮੈਂ ਦੇਖਤੀ ਹੂੰ ਕਿ ਕਾਫੀ ਅੱਛੇ ਸੇ ਕਵਰ ਕੀਏ ਗਏ ਹੈ ਔਰ ਇਸੀ ਲਈ ਯਹਾਂ ਪਰ ਕੈਨੇਡਾ ਮੇ ਮੂਵ ਹੋਣੇ ਕੇ ਬਾਅਦ ਮੈਂ ਵਾਈਡ ਮੀਡੀਆ ਕੋ ਹੀ ਆਪਣਾ ਫਸਟ ਪਲੈਟਫਾਰਮ ਔਰ ਸ਼ਾਇਦ ਓਨਲੀ ਪਲੈਟਫਾਰਮ ਭਗਵਾਨ ਚਾਹੇ ਤੋ ਚੂਜ਼ ਕੀਆ ਹੈ ਬਿਕਾਜ਼ ਉਨਕਾ ਜੋ ਵਾਈਡ ਰੇਂਜ ਹੈ ਹਰ ਨਬਸ ਕੋ ਪਕੜਨੇ ਕਾ ਖਬਰ ਕੀ ਔਰ ਸਹੀ ਮੁੱਦੋਂ ਕੋ ਉਠਾਨੇ ਕਾ ਵੋ ਮੁਝੇ ਕਾਫੀ ਅਪੀਲ ਕੀਆ ਵਾਈ ਮੀਡੀਆ ਕੇ ਲੀਏ
thank you so much chitna ji quickly moving on to the topic why media newsroom de vich jehde do topics honge so osi share karange so do topics jehde current ne ik aisa karde hain ki jehda india de vich current topic hai aur ik canada de vich current topic hai koi waise te india de vich kafi sare current topic ne canada ji bahut sare hain par ik ik hi pick kar lenne hain so let's start from india first of all ik topic india da pick karde hain aur ik canada da canada wala topic tusi pick kar lena ਜਿਹੜਾ ਵੀ ਤੁਹਾਡਾ ਮਨ ਹੋਏ ਬਾਅਦ ਕੋਈ ਸਵਾਲ ਹੋਣ ਮੇਰਾ ਇੰਡੀਆ ਦੇ ਵਿੱਚ ਜਿਹੜਾ ਮੈਂ ਟੌਪਿਕ ਪਿਕ ਕਰਨਾ ਚਾਹੁੰਦਾ ਦੈਟ ਇਜ਼ ਵੁਮੈਨ ਸੇਫਟੀ ਅੱਜ ਦੋ ਸਟੇਟਸ ਦੀ ਗੱਲ ਜੇ ਅਸੀਂ ਕਰੀਏ ਇੱਕ ਤੇ ਕੋਲਕਾਤਾ ਦੇ ਵਿੱਚ ਇਹ ਰੇਪ ਐਂਡ ਮਰਡਰ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਅੱਜ ਵੀ ਪ੍ਰੋਟੈਸਟ ਹੋ ਰਹੇ ਨੇ ਬੜੇ ਪੈਮਾਨੇ ਦੇ ਉੱਤੇ ਲੋਟ ਆਫ ਪ੍ਰੋਟੈਸਟ ਗੋਇੰਗ ਔਨ ਨਾਟ ਓਨਲੀ ਇਨ ਬੰਗਾਲ ਬਲਕਿ ਕਈ ਹੋਰ ਏਰੀਆਜ਼ ਚ ਇਸ ਵੇਲੇ ਦੀ ਚਰਚਾ ਚੱਲ ਰਹੀ ਹੈ ਸੋ ਉਧਰੋਂ ਕੇਰਲਾ ਦੇ ਵਿੱਚ ਅਸੀਂ ਦੇਖ ਰਹੇ ਹੈਗੇ ਹਾਂ ਕਿ ਜਿਹੜੀ ਇੱਕ ਰਿਪੋਰਟ ਆਈ ਹੈ ਹਿਮਾ ਕਮੇਟੀ ਰਿਪੋਰਟ ਸੋ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਕਿ ਜਿਹੜੀ ਉੱਥੇ ਦੀ ਮੂਵੀ ਇੰਡਸਟਰੀ ਆ ਕੇਰਲਾ ਦੀ ਹਾਲਾਂਕਿ ਸਵਾਲ ਸਿਰਫ ਕੇਰਲਾ ਦੀ ਮੂਵੀ ਇੰਡਸਟਰੀ ਵਾਸਤੇ ਆ ਬਟ ਪਹਿਲਾਂ ਵੀ ਹੋਰ ਵੀ ਬਹੁਤ ਸਾਰੀ ਜਗ੍ਹਾ ਦੇ ਉੱਤੇ ਐਲੀਗੇਸ਼ਨ ਜਿਹੜੇ ਨੇ ਉਹ ਲੱਗਦੇ ਰਹੇ ਨੇ ਲੇਕਿਨ ਮੇਨ ਫੋਕਸ ਮੇਰਾ ਰਹੇਗਾ ਵੁਮੈਨ ਸੇਫਟੀ ਤੇ ਜੋ ਕੋਲਕਾਤਾ ਦੇ ਵਿੱਚ ਇੱਕ ਜੂਨੀਅਰ ਡਾਕਟਰ ਜੋ ਰੇਪ ਔਰ ਮਰਡਰ ਦਾ ਮਾਮਲਾ ਸਾਹਮਣੇ ਆਇਆ ਵੈਰੀ ਸ਼ੌਕਿੰਗ ਵੈਰੀ ਹੋਰੀਫਾਈਂਗ ਸੋ ਆਈ ਲੈਟ ਯੂ ਟੇਕ ਦ ਲੀਡ ਐਜ਼ ਵਾਈ ਮੀਡੀਆ ਨਿਊਜ਼ ਰੂਮ ਦੇ ਵਿੱਚ ਤੁਸੀਂ ਸਾਰੀ ਰਿਪੋਰਟ ਇਕੱਠੀ ਕੀਤੀ ਹੈ ਸੋ ਸਾਡੀ ਵਾਈ ਮੀਡੀਆ ਦੀ ਨਿਊਜ਼ ਰੂਮ ਦੀ ਰਿਪੋਰਟ ਕੀ ਕਹਿ ਰਹੀ ਹੈ ਕਿਆ ਕਹਿ ਰਹੀ ਹੈ ਜ਼ਰਾ ਬਹੁਤ ਡਿਟੇਲ ਮੇ ਬਤਾਏ ਔਰ ਫਿਰ ਅਨਾਲਿਸਿਸ ਵੀ ਕਰਤੇ ਹੈ ਜੀ ਪਲੀਜ਼ ਗੋ ਐਟ
ਬਿਲਕੁਲ ਆਪਨੇ ਸਹੀ ਕਹਾ ਕਿ ਇਸ ਸਮੇਂ ਜੋ ਪੂਰੀ ਦੁਨੀਆ ਹੈ ਨਾ ਵੋ ਇੰਡੀਆ ਮੇ ਸਿਰਫ ਕੋਲਕਾਤਾ ਕੀ ਨਿਊਜ਼ ਕੋ ਹੀ ਦੇਖ ਰਹੀ ਹੈ ਔਰ ਇਹ ਇੰਡੀਆ ਕੀ ਇੱਕ ਬਹੁਤ ਹੀ ਘਨੌਨੀ ਪਿਕਚਰ ਕੋ ਵੀ ਪ੍ਰੇਜ਼ੈਂਟ ਕਰਤਾ ਹੈ ਹਾਲਾਂਕਿ ਉਸ ਦੇਸ਼ ਮੇ ਕਾਫੀ ਕੁਛ ਅੱਛਾ ਵੀ ਹੈ ਦੁਨੀਆ ਕੋ ਦਿਖਾਨੇ ਕੇ ਲਿਏ ਲੇਕਿਨ ਵਿਮੈਨ ਸੇਫਟੀ ਜੋ ਹੈ ਵੋ ਕਾਫੀ ਬੜਾ ਕੰਸਰਨ ਹੋ ਹੈ ਹਮਾਰੇ ਹਿੰਦੁਸਤਾਨ ਮੇ ਕਰੀਬ 2022 ਤੱਕ ਅਗਰ ਹਮ ਡੇਟਾ ਕੋ ਦੇਖੇ तो आप विश्वास नहीं करेंगे 2014 से लेकर 2022 के बीच में कहां पहले 3,37,000 कुछ केसेस रजिस्टर हुए थे रेप के 2014 तक तो 2022 विद इन 6 ईयर्स के पीरियड में वो 4.5 लाख के करीब नंबर पहुंच गया तो हमारा रिपोर्टिंग रेट जो है वो बढ़ता जा रहा है और लेकिन कन्विक्शन रेट जो है हिंदुस्तान में वो बेहद ही कम है जो अपराधियों को सजा मिलती है वो बहुत कम है और शायद यही जो अंदर हमारे एक वो भर गया है ना गुस्सा पब्लिक के अंदर जो भर गया है वहां हिंदुस्तान की आवाम के अंदर वो अब सड़कों पर निकल के आ रहा है कोलकाता रेप केस ने एक बार फिर से लोगों को काफी नाराज किया है और प्रोटेस्ट वहां लगातार चलते जा रहे हैं और अभी कुछ घंटे पहले की बात है कि कोलकाता में जो प्रोटेस्ट हैं वो इस कदर बढ़ गए कि पुलिस ने लोगों के ऊपर जो प्रोटेस्टर्स थे जो कि मोस्टली यूनिवर्सिटी स्टूडेंट्स थे उनके ऊपर टीयर गैस छोड़ी है उनके ऊपर लाठीचार्ज किया गया है हुआ ये था कि ये लोग जा रहे थे ममता बैनर्जी का रिजर्वेशन डिमांड करते हुए स्टेट सेक्रेटेरिएट की तरफ रास्ते में पुलिस ने बैरिकेड्स लगाए और ऑफकोर्स बच्चे हैं जवान हैं और उनके अंदर आजकल रोष भी है तो वो जो आक्रोश था उनका टूटा बैरिकेड्स को उन्होंने हटाने की कोशिश की और उसके बाद पुलिस ने उनके ऊपर बेतन चार्ज किया लाठी चार्ज किया और उन्हें डिस्पर्स करने के लिए वहां पर उनके ऊपर टीयर गैस को भी छोड़ा गया आंसू गैस को छोड़ा गया एंड व्हाइल ऑल ऑफ दिस इज गोइंग ऑन अब इस पे सियासत भी गर्म हो गई है तो बीजेपी के जो नेशनल स्पोक्स पर्सन है शाहनवाज हुसैन उन्होंने ही कह दिया है कि जो ममता बैनर्जी हैं वो कोशिश करती हैं कि डिक्टेटर की तरह से राज करें और हर प्रोटेस्ट को क्रश करना चाहती हैं
एंड इंसिडेंटली आप मानेंगे कि अभी कुछ दिन पहले ही जब ये मैटर सुप्रीम कोर्ट में गया है तो सुप्रीम कोर्ट ने कहा था कि कोई भी कोवर्सिव एक्शन नहीं लेना चाहिए प्रोटेस्टिंग डॉक्टर्स के खिलाफ या जो भी लोग प्रोटेस्ट कर रहे हैं उन्हें उनके खिलाफ कोई भी एक्शन नहीं होगा एंड पीसफुल प्रोटेस्ट जो है उनको डिस्टर्ब नहीं किया जाएगा, उनको डिस्टर्ब नहीं किया जाएगा। उसके बावजूद आज जो बात है वो इस कदर बढ़ गई कि पुलिस ने लाठीचार्ज किया है, काफी स्टूडेंट्स गिरफ्तार भी हुए हैं। हालांकि इस मामले पे लगातार अपडेट अभी आ रही है लेकिन फिलहाल ये मामला काफी गरमाया हुआ है। एट द सेम टाइम साइमल्टेनियसली जो सीबीआई है वो अपनी इन्वेस्टिगेशन उसने चालू करी हुई है एंड कल जो भी वहां पर हिंदुस्तान में नॉन बेलेबल चार्जेस के अंदर जो इस मामले के मुख्य आरोपियों में से एक है वहां के फॉर्मर प्रिंसिपल जो है आरजी कार कॉलेज के उनको अरेस्ट किया गया है और सॉरी उनके खिलाफ नॉन बेलेबल चार्जेस के अंदर उनके ऊपर एफआईआर लिखी गई है। मिस्टर घोष संदीप घोष को पुलिस ने 120 बी एंड 420 आईपीसी के तहत जो है धाराओं के तहत बुक किया है एंड पुलिस ने इसके अलावा उनके पर सेक्शन 7 ऑफ प्रिवेंशन ऑफ करप्शन एक्ट भी लगाया गया है। पुलिस के मुताबिक अस्पताल में काफी फाइनेंशियल इरेगुलरिटीज की जा रही थी एंड कुछ लोगों का ये भी कहना है कि वो कई तरह के गलत धंधों में भी इन्वॉल्व थे इंक्लूडिंग इलीगल ऑर्गन ट्रेड। हालांकि अभी तक किसी ने भी ऑफिशियली ये सब नहीं कहा है लेकिन पुलिस ने फिलहाल उन्हें बुक कर लिया है सेक्शन 120 यानी क्रिमिनल कंस्पिरेसी एंड चीटिंग एंड डिसऑनेस्टी सेक्शन 420 धारा जो हम लोगों ने अक्सर हिंदी फिल्मों में और कई फिल्मों में सुनी होगी उसके तहत। और आपको मैं बता दूं कि हम बात कर रहे हैं कोलकाता मुद्दे की लेकिन अभी जैसे जिक्र किया हमने कि फिल्मों में हम धारा तो सुनते हैं लेकिन फिल्मों में हम ये भी देखते हैं कि अंत में जो विक्टिम होता है ना उसे कानून हम जो है वो कहीं ना कहीं न्याय दिला देता है या वो अपने आप में अगर बहुत वुमेन एम्पावरमेंट की मूवी है तो अपने आप में कानून के बिना भी इंसाफ पाने में सक्षम हो जाती है। पर असलियत में फिल्म इंडस्ट्री जो है वो भी अपने आप में उतनी ही औरतों को प्रताड़ित करती है जितना कि बाकी का समाज। अगर हम बात करें कुछ साल पहले मी टू मूवमेंट हम सभी उसमें उससे वाकिफ हो चुके हैं। अब काफी हॉलीवुड में शुरू हुआ था उसके बाद वो हिंदुस्तान में भी आया हिंदी टेलीफिल्म हिंदी इंडस्ट्री टेलीविजन इंडस्ट्री बॉलीवुड सब जगह पे उसका बहुत जिक्र हुआ। और अभी जो है वो दक्षिण भारत की इंडस्ट्री के ऊपर के भी एक फोकस जा रहा है जस्टिस हेमा कमेटी की जो रिपोर्ट आई है उसके बाद। एक कमेटी 2017 में फॉर्म की गई थी ये जानने के लिए कि भी क्या वाकई में जो एक्ट्रेसेस हैं या दूसरे फीमेल एम्प्लॉयज होते हैं या क्रू मेंबर्स होते हैं किसी भी फिल्म सेट पर वाकई में क्या उनके साथ में सेक्सुअल हैरासमेंट या कोई किसी भी तरह का डिस्क्रिमिनेशन एक्सप्लॉयटेशन होता है। और अब जाके ये रिपोर्ट आई है 7 साल के बाद और 7 साल की तहकीकात और छानबीन के बाद ये जो कमेटी है इसने कंफर्म किया है कि हाँ भाई वाकई में ऐसा होता है। ये कमेटी हालांकि फोकस है मलयालम फिल्म इंडस्ट्री के ऊपर जो कि केरला सिनेमा केरला में जो सिनेमा है हम उसकी अगर बात करें तो हालांकि ये बाकी हमारी बॉलीवुड की इंडस्ट्री भी इससे अछूती नहीं है। सब जगह पर जो महिलाएं हैं उनको ये इस तरह का डिस्क्रिमिनेशन फेस करना ही पड़ रहा है। जो रिपोर्ट है वो साफ साफ कहती है कि फिल्मों में काम पाने के लिए चाहे वो हीरोइन का रोल हो या दूसरे कोई रोल हो या फिर अगर आपको इवन ऑन एज अ डायरेक्टर आपको फिल्म में काम करना है आपकी स्क्रिप्ट को अप्रूव करवाना है किसी भी तरीके का अगर आपको चाहिए तो सेक्सुअल फेवर्स जो हैं वो बहुत ज्यादा रोल प्ले कर रहे हैं मलयालम फिल्म इंडस्ट्री में एंड कास्टिंग काउच जो है वो एक रियलिटी है एंड वहां पर एग्जिस्ट करते हैं पावर ग्रुप्स। और यही बातें हमने अक्सर सुनी है कि बॉलीवुड में भी होता है कि वहां पर कुछ गैंग्स बन चुके हैं कुछ ग्रुप्स बन चुके हैं जो कि पूरा कंट्रोल कर रहे हैं और वहां पर भी कास्टिंग काउच के लिए अक्सर एक्ट्रेसेस ने बोला है मीट वुमेन काफी प्रेवलेंट था। तो एक बहुत ही बड़ा कंसर्न है ये एक ओवरऑल पिक्चर जो दे रहा है ना इस समय इंडिया की, कि किस तरीके से हर जगह पर सेक्सुअल एक्सप्लॉयटेशन या क्राइम अगेंस्ट वुमेन जो है वो बढ़ रहा है. एंड बट द ओनली सिल्वर लाइनिंग जो है वो ये है कि एट द सेम टाइम जो महिलाएं हैं वो अब मना कर रही हैं. उन्होंने कह दिया कि बहुत हो गया, अब आप हमें कुछ भी कहेंगे तो हम बर्दाश्त नहीं करेंगे. एंड इसलिए रिटेलिएशन इतने बड़े पैमाने पर अब सामने आ रहा है.
थैंक यू. पहला तो चेतना जी, तुसी बड़ी डिटेल दे विच सारा मुद्दा जिहड़ा वुमन सेफ्टी का है वो बड़ी डिटेल दे विच तुसी शेयर किया. असि एक बारी फिर जस्ट इन केस यू हैव ट्यून इन लेट असि दस दिए कि असि गलबात चेतना जी दे नाल कर रहे हैं. चेतना चौधरी जी जिहड़े कि असि जरूर जिक्र कर दीए कि वाईबीडिया न्यूज रूम वास्ते रिपोर्ट सारी तैयार कर रहे हैं और आने वाले समय दे विच असि बहुत सारे इंपोर्टेंट इशूज के उत्ते वाईबीडिया न्यूज रूम दे विच चेतना चौधरी की जिहड़ियां रिपोर्ट्स ने वह भी असि सुनिया करांगे. चेतना जी मैं पूछना चाह रहा है कि जिस तरह तुसी बड़ी डिटेल समझाया पहला तो असि गल कर लैने कोलकाता दे विच तुहाडी की राय है, व्हाट डू यू थिंक के There was slackness from the Mamata Banerjee government क्योंकि खुद एक महिला चीफ मिनिस्टर ने असी बंगाल दे विच देखते रहे हैगे हैं कि the politics जिहड़ी उत्थे रही आ it has been marred by violence और बहुत सारे होर चैलेंजेस रहे ने जदों लेफ्ट फ्रंट भी रूल करदा सीगा. लेकिन Mamata Banerjee being a woman chief minister घटो घट औरतां ने तो सोचा ही होगा कि सानू इत्थे कोई सुरक्षा मिलेगी. लेकिन इत्थे भी कदे सैक्सुअल मिसकंडक्ट दे एलीगेशन सीनियर लीडर द्वारा हुणे रेप मर्डर और वॉयलेंस ते लगातार उत्थे चलदी है वेस्ट बंगाल दे विच. सो इहदे बारे तुहाडा की कहना हैगा एज फार एज द गवर्नेंस ऑफ चीफ मिनिस्टर Mamata Banerjee इज कंसर्न.
अनफॉर्चुनेटली जो पॉलिटिक्स होती है ना उसका कोई जेंडर नहीं होता है. तो जहां तक वोट बैंक की राजनीति की बात आती है ना तो सभी पॉलिटिशियंस जो होते हैं वो न्यूट्रल जेंडर हो जाते हैं. Mamata Banerjee काफी चीजों में एक अच्छी गवर्नेंस लेकर आई है नो डाउट. जिस तरीके की सरकार वहां का आवाम चाहता है, वहां की जो लोकल पॉपुलेशन है कोलकाता की, वो जिस तरह की बिलीफ रखती है उस तरीके से Mamata Banerjee काफी कुछ उन्हें प्रोवाइड कर रही हैं. बट एट द सेम टाइम शी कैन बी अ लिटिल इनसेंसिटिव एट सम टाइम्स. अभी मुझे एग्जैक्टली तो याद नहीं है लेकिन कुछ साल पहले की बात है, ईयर मुझे याद आएगा तो मैं बाद में जरूर आपको बताऊंगी. कोलकाता में एक माइनर का रेप केस हुआ था जिसके ऊपर उन्होंने बयान दिया था कि वो लड़की बॉयफ्रेंड बनाई थी एंड उसकी वजह से उस बॉयफ्रेंड के साथ में अगर उसका कुछ रिलेशनशिप हो गया तो उसको रेप कैसे कह सकते हैं. दिस इज कमिंग फ्रॉम अ लेडी पॉलिटिशियन हरसेल्फ अ फ्यू इयर्स अगो जो कि एक स्टेट को लीड करना कर रही है. एंड एट द सेम टाइम उनको ये ठीक है अगर आपने ये कंसिडर कर दिया कि चलो भैया कंसेंशुअल है या जो भी है आप कह सकते हैं कि वो रेप है नहीं है, वो डिस्प्यूट हो सकता है. लेकिन एज पर द लॉ ऑफ द लैंड वो लड़की माइनर थी, करीब 14 साल की उसकी उम्र थी एंड 14 साल का बच्चे के साथ में कंसेंशुअल नॉन कंसेंशुअल का जिक्र नहीं होता है. वो सीधा प्रिवेंशन अगेंस्ट सेक्सुअल अब्यूज जो है बच्चों के उसके एक्ट के अंदर जाता है, पॉक्सो के अंदर वो आता है. एंड आप उसमें ये नहीं कह सकते कि भाई ये कंसेंशुअल था नहीं था, बॉयफ्रेंड बनाया था इसलिए ये रेप केस नहीं है. एंड एक्ट ऑफ क्राइम अ वायलेशन इज अ वायलेशन. तो अगर हम उसकी बात करें Mamata Banerjee के आउटलुक की तो इन द पास्ट उन्होंने ऐसे एग्जाम्पल्स खुद ही प्रेजेंट किए हैं जहां पे हम उन्हें ये नहीं कह सकते कि वो उनकी सोच जो है वो प्रो वुमन या प्रो विक्टिम हो सकती है. एंड इन दिस केस ऑल्सो कोलकाता पुलिस ने लैक्सिटी तो की ही है उनकी गवर्नेंस के अंदर और इसीलिए सीबीआई को लाया गया है. आज ही बीजेपी ने एक सर्कुलेट किया है, एक वीडियो सर्कुलेट किया है जिसमें दिखा रहे हैं कि जो एक्चुअल में सीन ऑफ क्राइम है सेमिनार हॉल जहां पे ये मर्डर और रेप हुआ है ट्रेनी डॉक्टर का इन कोलकाता, वहां पर बहुत सारी भीड़ जमा है एंड देर आस्किंग कि हु आर दीज पीपल. वहां पे सिर्फ पुलिस को होना चाहिए था या एक आधा हॉस्पिटल का कोई सीनियर ऑफिशियल होना चाहिए था, बट वहां पे अगर आप देखें तो दर्जनों लोग हैं एंड उसके कोई सेंस नहीं बनते कि सीन ऑफ क्राइम को इस तरह से आप वायलेट क्यों कर रहे हैं. और इसका एक वीडियो बना है जो सर्कुलेट हो गया है. तो ये लैक्सिटी उन्हीं की गवर्नेंस के अंदर है. ये उन्हीं की गवर्नेंस थी जहां पर एक हॉस्पिटल के अंदर जब एक ट्रेनी डॉक्टर का एंड शी इज नॉट अ यंग गर्ल. वो 36 घंटे की शिफ्ट करके वो लेडी ने अपना शिफ्ट खत्म किया था. शी वॉज 31 ईयर्स ओल्ड पोस्ट ग्रेजुएट स्टूडेंट इन द हॉस्पिटल, गवर्नमेंट एम्प्लॉय, गवर्नमेंट हॉस्पिटल में वो काम कर रही थी. एंड वहां पे उसके साथ में इतना हीनियस क्राइम होता है. एंड उनके अंदर काम कर रहे जो उनके मेडिकल स्टाफ है, मतलब अल्टीमेटली सब कुछ सीएम के अंदर आता है, चीफ मिनिस्टर ऑफिस के अंदर, वो बिल्कुल परवाह नहीं करते कि पुलिस को भी इन्फॉर्म करे. अननेचुरल डेथ में जो लॉ है वो क्लियर है कि इमीडिएटली पुलिस को बुलाया जाए. उस हॉस्पिटल के अंदर ही एक पुलिस पोस्ट है जहां पर वो वॉलेंटरी पुलिसमैन जो संजय रॉय, जो कि अब आरोप मुख्य आरोपी है इस केस में, जिसको अरेस्ट किया गया है मर्डर के लिए, वो वहीं पर काम करता था और वो उस पुलिस पोस्ट उसी बिल्डिंग में है. और उनके स्टाफ जो वहां हॉस्पिटल स्टाफ है उसने बॉदर नहीं किया कि पुलिस को रिपोर्ट किया जाए मैटर. करीब 14 घंटे के बाद इंसिडेंट के उस लड़की के फादर ने खुद जाकर एफआईआर कराई है. हॉस्पिटल की तरफ से एफआईआर नहीं हुई थी. तो इस तरीके की बेपरवाही जिस सीएम के अंडर हो रही है, कहीं ना कहीं तो हम उनको यही कहेंगे कि गुड गवर्नेंस तो नहीं नजर आ रही है हमें.
जी ममता बनर्जी उन्हां दी जे गल करिए ते देखो यह बीजेपी दे नाल उन्हां दी सरकार दे विच भी रेलवे मिनिस्टर रह चुके ने और बाद दे विच 2009 तो 2011 कांग्रेस सरकार नू ज्वाइन करके उहदे विच भी यह चीफ यह रेलवे मिनिस्टर रह चुके ने. तो कदे कांग्रेस दे नाल रेलवे मिनिस्टर ते कदे बीजेपी दे नाल रेलवे मिनिस्टर, जिस तरह की सियासत उन्हां नू सूट करदी है ते ओह उदा करदे रहे ने. लेकिन कई जिस तरह तुसी कहा कि गवर्नेंस दे कई वधिया काम भी कीते ने और इहदा नतीजा यह होया कि बैक टू बैक तीन बार 2011 2016 और 2021 बैक टू बैक तीन बार वो चीफ मिनिस्टर बने ने. हालांकि इस बार असी सारे जानते हैगे हां कि पार्टी ने जरूर 292 सीटां चो 213 सीटां जीतियां 213, लेकिन ममता बनर्जी खुद बीजेपी दे सुविंदु अधिकारी तो हार गए सी. हालांकि चलो इन्हां ने अपील कर दिती, लेकिन चीफ मिनिस्टर ममता बनर्जी अपनी एक सीट तो जे दूसरी नहीं तो घटो घट अपनी एक सीट तो जरूर हार गए नंदीग्राम तो, और सुविंदु अधिकारी तो हारे तो चाहे लगभग 2000 कह लो या 1900 के आसपास सीगियां वोटा, सो 2000 तो भी घट वोटा के नाल हारे ने और उन्होंने मामले नू चुनौती भी दे दिती है. द मैटर इज सब जुडिस राइट नाउ, लेकिन फिर भी चीफ मिनिस्टर की अपनी नंदीग्राम तो खुद ही अपनी सीट हार जाना, ये भी एक सवाल जड़े ने जरूर खड़े हुए ने. सो कई चंगी चीजा भी इन्हों के क्रेडिट न जांदियां ने, लेकिन बंगाल दे विच वायलेंस नू रोकना या वायलेंस अगेंस्ट वुमेन या जो ए सारा कुछ हो रहा है, और जिदा तुसी दस ही रहे हो कि जेडे प्रोटेस्टर्स सीगे उन्हां दे खिलाफ भी जो कार्रवाई की, सो इहदे ते बहुत सारे सवाल जड़े है वो उन्हां लई ममता जी लई बाकी ने. ਸਾਡੇ ਨਾਲ ਜੁੜੇ ਰਹਿਣਗੇ, ਅਸੀਂ ਦੱਸ ਦਈਏ ਵਾਈ ਮੀਡੀਆ ਨਿਊਜ਼ ਰੂਮ ਤੋਂ ਸਾਡੇ ਵਾਈ ਮੀਡੀਆ ਦੇ ਸਹਿਯੋਗੀ ਪੱਤਰਕਾਰ ਚੇਤਨਾ ਚੌਧਰੀ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ. ਨਾਲ ਦੀ ਨਾਲ ਅਸੀਂ ਸਵਾਗਤ ਕਰ ਲੈਂਦੇ ਹੈਗੇ ਆ ਅਨਿਲ ਜੀ ਦਾ ਔਰ ਵਿਰਕ ਸਾਹਿਬ, ਬਾਕੀ ਸਾਰੇ ਕਾਲਰਸ ਨਾਲ ਵੀ ਗੱਲ ਕਰਾਂਗੇ. ਅਨਿਲ ਜੀ ਬਹੁਤ ਬਹੁਤ ਸਵਾਗਤ ਹੈ, ਬਹੁਤ ਵੈਲਕਮ.
ਹਾਂ ਜੁੜੇ ਜੀ, ਜੈ ਸ਼੍ਰੀ ਰਾਮ ਜੀ. ਮੈਂ ਸਵਸਥ ਮਾਨਵ ਤੱਕ ਮੰਗਲ ਦੀ ਕਾਮਨਾ ਕਰਦਾ ਹਾਂ. ਯਸਵੀ ਸਪੋਰਟ ਜੀ.
ਜੈ ਸ਼੍ਰੀ ਰਾਮ ਜੀ. ਯਸਵੀ ਸਪੋਰਟ ਸਰ,
ਆਪਣੇ ਸਾਥ ਕੋਈ ਮਦਰ ਮਹਿਲਾ ਵੀ ਹੈ, ਉਨ੍ਹਾਂ ਦਾ ਸ਼ੁਭ ਨਾਮ ਕਿਆ ਹੈ ਜੀ?
जो हमारे साथ महिला हैं, ये वाई मीडिया की हमारी फेलो जर्नलिस्ट हैं, आज रिपोर्ट लेकर आई हैं. इनका नाम है जी चेतना चौधरी. चेतना जी है.
हाँ जी, हाँ जी चेतना जी, आपका बहुत बहुत स्वागत है.
थैंक यू सो मच.
बात है जी, आप जिस विषय के बारे में बात कर रहे हैं वो विषय बहुत छोटा सा विषय है. मैं आपके पास सामने एक बहुत बड़ा प्रदर्शन रखना चाहता हूं और मैं बड़ा व्यथित हूं कि वाई मीडिया ने इस विषय के ऊपर, हमने निज्जर के ऊपर लाइन लगा दी प्रोग्रामों की, जो विशालतम विषय था उसका हमने छुआ तक नहीं. ना हमारी टीवी के ऊपर चर्चा हुई, ना हमारी रेडियो के ऊपर चर्चा हुई, मैंने तो नहीं सुनी. मैं आपके सामने विशाल प्रदर्शन रख रहा हूं. बात ऐसी है कि युद्धवीर जी, आप तो काफी इतिहास पढ़ते हैं, अध्ययन करते हैं, आप इसे इनकार नहीं कर सकते. और जिस विषय को मैं उठा रहा हूं आप ऐसा भी नहीं कि उसे नहीं जानते होंगे. 1100 के आसपास गजनवी आया था, उसको 17 बार माफ करने के बाद उसको जब माफी दी गई तो उसने एक बार में ही पृथ्वीराज चौहान की आंखें निकाल ली थी और उसकी पत्नी का सरेआम बलात्कार करवाया था सहयोगिता का. ठीक है जी, कार्यक्रम वहां से शुरू हुआ है. वो कार्यक्रम पूरा हमने इतिहास देखा. उसके बाद उसकी पुनरावृत्ति हुई इसराइल के अंदर, वहां भी वही हुआ, कुछ अलग नहीं हुआ. सही वही वातावरण आधुनिक, यानी के 1200 साल के वर्षों के का जो की जो अवधि है उसने मानसिकता को नहीं बदला. अब वही बांग्लादेश के अंदर हुआ. आप मुझे बताइए बांग्लादेश के अंदर जो हुआ वो क्या वो दुष्कर कार्य नहीं था। हम उसके विषय की आप देखिए इसमें विचार करने वाला विषय है, जो 1100 में हुआ वो इसराइल में हुआ, वही बांग्लादेश में हुआ, वही पाकिस्तान में होकर हटा है। तो यह समस्या है, इस गहन समस्या के ऊपर हम क्यों नहीं बात करते, इस विषय के ऊपर हमारी लाइन लगनी चाहिए, हर हफ्ते 2 प्रोग्राम होने चाहिए हमारे। क्या वो क्रूरता क्रूरता नहीं है? उस क्रूरता को क्या आप इसलिए नहीं देखेंगे क्योंकि एक समाज इस चीज को पसंद नहीं करेगा? पत्रकार का जो दृष्टिकोण है वो स्पष्ट होना चाहिए, निष्पक्ष होना चाहिए। तो इस विषय के ऊपर ये जो समस्या है जो इसराइल में हुई, जो खैर इसराइल ने तो अपना कार्यक्रम पूरा निपटा भी लिया ना, वो एक अलग बात है, बांग्लादेश के अंदर जो हुआ उसके ऊपर कौन बात करेगा, कौन उनके ऊपर चर्चाएं करेगा? उस मानसिकता को जो 1012 साल से एक जैसी मानसिकता चल रही है, जिसको आधुनिकता भी परिवर्तित नहीं कर पा रही, शिक्षा भी उसको नहीं बदल पा रही, इसके ऊपर बात कौन करेगा? मैं इसके ऊपर आपकी विचार जानना चाहता हूं कि इसके समस्या का निदान क्या है? क्या ये कनाडा में निकल को होगा? आज तो वहां हुआ है, पर वो कनाडा में भी हो सकता है, आप वहां पे देख सकते हैं इंग्लैंड के अंदर क्या हाल है। तो इस समस्या का निदान क्या है, इस क्रूरता का क्या निदान है, इसके ऊपर चर्चाएं कब करेंगे? मैं आप दोनों से अलग अलग टिप्पणियां जानना चाहूंगा।
बिल्कुल, देखो जिहड़ा तुहाडा सवाल है कि बांग्लादेश दे विच जिहड़ी हिंदू कम्यूनिटी दे बारे जिहड़ा तुसीं गल कर रहे हो कि उहदे बारे चर्चा क्यों नहीं हो रही, ते मैं सर तुहाडा सवाल अपनी जगह के क्यों नहीं चर्चा कर रहे, बट असीं वाई मीडिया दे उत्ते रोजाना खबरां दे रहे हैं, हो सकता है कि तुसीं मिस कर गए हो। असीं अज भी न्यूज दिती है, अज भी असीं खबर दिती है कि बांग्लादेश दे लीडर मोहम्मद यूनुस साहब ने भरोसा दवाया कि असीं बांग्लादेश दे जिहड़े हिंदू है ਉਹਨਾਂ ਨੂੰ ਅਸੀਂ ਸੁਰੱਖਿਅਤ ਰੱਖਾਂਗੇ। ਅੱਜ ਵੀ ਮੈਂ ਚਰਚਾ ਕੀਤੀ ਹੈ ਕਿ ਮੋਦੀ ਸਾਹਿਬ ਔਰ ਜੋ ਬਾਈਡਨ ਸਾਹਿਬ ਦੇ ਵਿੱਚ ਅੱਜ ਫੋਨ ਦੇ ਉੱਤੇ ਬੰਗਲਾਦੇਸ਼ ਦੀ ਹਿੰਦੂ ਕਮਿਊਨਿਟੀ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਹੋਈ ਹੈ। ਸੋ ਅੱਜ ਵੀ ਅਸੀਂ ਖਬਰ ਦਿੱਤੀ, ਇਸ ਤੋਂ ਪਹਿਲਾਂ ਵੀ ਅਸੀਂ ਲਗਾਤਾਰ ਖਬਰਾਂ ਦੇ ਰਹੇ ਹਾਂ ਤੁਹਾਨੂੰ। ਸੋ ਇਹ ਤੁਹਾਡਾ
ਜਿਹੜਾ ਖਬਰ ਦਾ ਵਿਸ਼ਾ ਨਾ ਇਹ ਖਬਰ ਦਾ ਵਿਸ਼ਾ ਨਹੀਂ, ਇਹ ਚਰਚਾ ਦਾ ਵਿਸ਼ਾ ਹੈ। ਇਹ ਸਮਾਜ ਆਪ ਦੇਖੀਏ, ਮੇਰੇ ਕੋਲ ਅੱਜ ਤੱਕ ਅੱਛੀ ਤਰ੍ਹਾਂ ਯਾਦ ਹੈ ਮੰਦਿਰ ਕੇ ਅੰਦਰ ਇੱਕ ਬਾਲਕ ਕੋ ਥੱਪੜ ਮਾਰਨੇ ਕੇ ਉੱਪਰ ਯਹਾਂ ਪੇ ਕਈ ਲੋਕ ਕਾਲੋਂ ਕੀ ਲਾਈਨ ਲੱਗੀ ਥੀ ਆਪਕੇ ਯਹਾਂ। ਔਰ ਆਪ ਇੱਕ ਔਰ ਸ਼ਬਦ ਬੋਲਤੇ ਹੈ, ਲਵ ਫਾਰ ਆਲ ਨੇਟ ਹੇਟ ਫਾਰ ਨਥਿੰਗ। ਆਜ ਵੋ ਲੋਕ ਕਹਾਂ ਹੈ, ਵੋ ਕਿਉਂ ਨਹੀਂ ਮੰਚ ਕੇ ਉੱਪਰ ਆਏ, ਇਸਕਾ ਵਿਰੋਧ ਵਹਾਂ ਸੇ ਸਭ ਕਿਉਂ ਨਹੀਂ ਹੁਆ? ਆਪਨੇ ਜੋ ਜਿਤਨੇ ਵੀ ਆਪਨੇ ਪ੍ਰਾਰੰਭ ਕੀਏ ਉਸਕਾ ਉੱਤਰ ਕਿਉਂ ਨਹੀਂ ਮਿਲਾ? ਆਜ ਵੋ ਲੋਕ ਜੋ ਥੱਪੜ ਮਾਰਨੇ ਕੇ ਉੱਪਰ ਖੜੇ ਥੇ, ਵੋ ਲੋਕ ਕਹਾਂ ਹੈ, ਕੌਨ ਸੇ ਬਿਲੋਂ ਮੇਂ ਛੁਪੇ ਹੋਏ ਵੋ ਲੋਕ? ਇਸ ਚੀਜ਼ੋਂ ਕੇ ਉੱਪਰ ਧਿਆਨਕ ਸੇ ਦੇਖਕਰ ਵਿਰੋਧ ਕਿਉਂ ਨਹੀਂ ਹੋ ਰਹਾ? ਮੈਂ ਸਨਮਾਨਜਨਕ ਸ਼ਬਦੋਂ ਕੇ ਅੰਦਰ ਬੋਲ ਰਹਾ ਹੂੰ ਕਿ ਉਨ ਲੋਗੋ ਕੋ ਵੀ ਨਿਕਲ ਕੇ ਯਦਿ ਵੋ ਐਸੇ ਉਦਘੋਸ਼ ਕਰਤੇ ਹੈ ਕਿ ਲਵ ਫਾਰ ਆਲ ਹੇਟ ਫਾਰ ਨਥਿੰਗ, ਤੋ ਕਹਾਂ ਹੈ ਵੋ? ਆਏ ਨਾ ਬਾਹਰ, ਨਿਕਲ ਕੇ ਬਤਾਏ ਨਾ ਕਿ ਚੀਜ਼ ਗਲਤ ਹੋ ਰਹੀ ਹੈ, ਕੌਣ ਸਮਾਜ ਕਿਆ ਕਰ ਰਹਾ ਹੈ, ਔਰ ਇਸ ਸਮਾਜ ਕੀ ਇਸ ਸਮੱਸਿਆ ਕਾ ਨਿਦਾਨ ਕਿਆ ਹੈ? ਕਿਉਂਕਿ ਇਹ ਤੋ ਲਗਾਤਾਰ 1200 ਸਾਲ ਸੇ ਚੱਲ ਰਹਾ ਹੈ, ਔਰ ਯਾ ਆਗੇ ਭਵਿਸ਼ਯ ਮੇਂ ਨਹੀਂ ਹੋਗਾ, ਇਸਕਾ ਕੋਈ ਮੁਝੇ ਬਤਾਈਏ ਕੋਈ ਗਾਰੰਟੀ ਲੇਗਾ ਇਸ ਬਾਤ ਕੀ? तो इन बातों के ऊपर हम चर्चा क्यों नहीं करते, बात क्यों नहीं करते? चर्चाओं की लड़ी लगनी चाहिए। ये सिर्फ समाचार का विषय नहीं है, ये गहन चर्चाओं का विषय है। बुद्धिजीवियों को बुला के मंच के ऊपर बैठा के बात करो आप कि आप लोग क्या कर रहे हैं उस काम के लिए। ये घटनाएं ये तो वहां तो कलकत्ता में तो एक रेप हुआ, चलो तो सरकार का उसकी उनका वहां पे सब कुछ होता है, वहां क्योंकि सरकार से द्वारा समर्पित होता है वो तो। लेकिन ये जो चीजें हैं इनके ऊपर बार बार चर्चा होनी चाहिए, बुद्धिजीवियों को बुलाना चाहिए, मंच के ऊपर बैठाना चाहिए और उनसे इस समस्या का प्रमाणित निदान लेना चाहिए। तो ये समाचार नहीं, ये चर्चा का विषय है।
ओके, देखो अनिल जी, असि बिल्कुल ले देते चर्चा भी कर लेने हैं। वाई मीडिया का जो फॉरमैट है कि असि न्यूज दिने, न्यूज तो बाद कोई भी साढ़े कॉलर जिस भी टॉपिक के उत्ते जिस भी करंट न्यूज के उत्ते चर्चा चाह ਉਹ ਕਾਲ ਕਰਕੇ ਉਹ ਸਵਾਲ ਪੁੱਛ ਸਕਦੇ ਨੇ, ਚਰਚਾ ਕਰ ਸਕਦੇ ਨੇ, ਆਪਣੇ ਕਮੈਂਟਸ ਦੇ ਸਕਦੇ ਨੇ। ਸੋ ਔਰ ਇਹਦੇ ਤੇ ਵੀ ਬਿਲਕੁਲ ਚਰਚਾ ਅਸੀਂ ਕਰ ਸਕਦੇ ਹੈਗੇ ਆ। ਸੋ ਸਾਨੂੰ ਕੋਈ ਐਸੀ ਗੱਲ ਨਹੀਂ। ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਜਿਹੜਾ ਕੋਲਕਾਤਾ ਦੇ ਵਿੱਚ ਜੋ ਕੁਝ ਹੋਇਆ ਨਾ, ਤੇ ਵੀ ਹੈਵ ਟੂ ਬੀ ਵੈਰੀ ਸੈਂਸਿਟਿਵ ਟੁਵਰਡਸ ਦੈਟ ਐਜ਼ ਵੈਲ। ਉਹ ਇੱਕ ਕੱਲਾ ਇੱਕ ਕੇਸ ਨਹੀਂ ਹੈਗਾ, ਵੁਮਨ ਸੇਫਟੀ ਇਜ਼ ਵੈਰੀ ਵੈਰੀ ਇੰਪੋਰਟੈਂਟ ਇਨ ਇੰਡੀਆ ਐਜ਼ ਵੈਲ। ਜੋ ਅਸੀਂ ਦੇਖ ਰਹੇ ਹਾਂ ਨਾ ਇਸ ਟਾਈਮ ਦੇ ਉੱਤੇ, ਕਿਉਂਕਿ ਕ੍ਰਾਈਮ ਅਗੇਂਸਟ ਵੁਮੈਨ ਜਾਂ ਵਾਇਲੈਂਸ ਜਿਹੜੀ ਹੈ ਇਨ ਜਨਰਲ ਜਾਂ ਵੈਸੇ ਵੀ ਕ੍ਰਾਈਮ ਜਿਹੜਾ ਇਨ ਜਨਰਲ ਉਹ ਵੱਧਦਾ ਚਲਾ ਜਾ ਰਿਹਾ ਔਰ ਉਹ ਆਮ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਇੰਪੈਕਟ ਕਰਦੀਆਂ ਨੇ ਉਹ ਚਾਹੇ ਮਹਿੰਗਾਈ ਹੈ ਚਾਹੇ ਬੇਰੁਜ਼ਗਾਰੀ ਹੈ ਚਾਹੇ ਕ੍ਰਾਈਮ ਹੈ, ਇਹ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਇੰਪੈਕਟ ਕਰਦੀਆਂ ਨੇ ਔਰ ਕਿਤੇ ਨਾ ਕਿਤੇ ਜੇ ਅਸੀਂ ਇਹ ਤਿੰਨ ਚੀਜ਼ਾਂ ਉੱਥੇ ਹੋਰ ਐਡਰੈਸ ਕਰਾਂਗੇ ਤਾਂ ਇੰਡੀਆ ਇੱਕ ਹੋਰ ਬੈਟਰ ਕੰਟਰੀ ਬਣ ਸਕਦਾ ਹੈ। ਵੀ ਆਲ ਹੈਵ ਟੂ ਐਡਮਿਟ ਦਿਸ ਕਿ ਇੰਡੀਆ ਦੇ ਵਿੱਚ ਨਾ ਤੇ ਮਹਿੰਗਾਈ ਪਹਿਲਾਂ ਨਾਲੋਂ ਘੱਟ ਹੈ, ਵਧੀਆ ਹੈ, ਪਹਿਲਾਂ ਨਾਲੋਂ ਕੰਟਰੋਲ ਹੈ, ਪਰ ਹਜੇ ਵੀ ਚੈਲੰਜਸ ਕਿਉਂਕਿ ਮਹਿੰਗਾਈ ਦੀ ਦਰ ਘੱਟ ਰਹੀ ਹੈ, ਮੇ ਬੀ ਜੋ ਪਹਿਲਾਂ 9% ਸੀ ਉਹ 7% ਰਹਿ ਜਾਏ ਜਾਂ 6% ਜਾਂ 5% ਰਹਿ ਜਾਏ, ਬਟ ਮਹਿੰਗਾਈ ਦੀ ਦਰ ਘੱਟ ਰਹੀ ਹੈ, ਇਨਫਲੇਸ਼ਨ ਰੇਟ ਘੱਟ ਰਿਹਾ, ਮਹਿੰਗਾਈ ਜਿਸ ਲੈਵਲ ਤੇ ਘਟਣੀ ਚਾਹੀਦੀ ਹੈ ਉਨਾ ਰਿਲੀਫ ਨਹੀਂ ਮਿਲ ਪਾ ਰਿਹਾ ਲੋਕਾਂ ਨੂੰ, ਦਿਸ ਇਜ਼ ਵਨ। ਦੂਸਰਾ ਜਿਸ ਹਿਸਾਬ ਦੇ ਨਾਲ ਵੀ ਆਰ ਚਰਨਿੰਗ ਆਊਟ ਲੋਟ ਆਫ ਪ੍ਰੋਫੈਸ਼ਨਲ ਇੰਜੀਨੀਅਰਸ, ਡਾਕਟਰਸ, ਚਾਰਟਰਡ ਅਕਾਊਂਟੈਂਟਸ, ਲਾਇਰਸ, ਬਟ ਉਸ ਲੈਵਲ ਦੇ ਉੱਤੇ ਬਿਕੋਜ਼ ਦਾ ਐਸਪੀਰੇਸ਼ਨਲ ਕਰਵ ਇਜ਼ ਔਨ ਦਾ ਕੰਟੀਨਿਊਸ ਰਾਈਜ਼ ਇਨ ਇੰਡੀਆ, ਕਿਆ ਅਸੀਂ ਉਸ ਲੈਵਲ ਤੇ ਨੌਕਰੀਆਂ ਦੇ ਪਾ ਰਹੇ ਹਾਂ, ਇਹ ਬੜਾ ਅਹਿਮ ਸਵਾਲ ਹੈ ਸਾਡੇ ਵਾਸਤੇ, ਕਿਉਂਕਿ ਇੰਡੀਆ ਦੇਖੋ ਅੱਜ ਇੱਕ ਗਲੋਬਲ ਪਾਵਰ ਦੀ ਤਰਫ ਵੱਧ ਰਿਹਾ, ਰੀਜਨਲ ਪਾਵਰ ਤੇ ਹੈ ਹੀ ਹੈ, ਚਾਈਨਾ ਐਂਡ ਇੰਡੀਆ, ਜਪਾਨ, ਸਾਊਥ ਕੋਰੀਆ, ਦੀਜ਼ ਆਰ ਵੈਰੀ ਡੋਮੀਨੈਂਟ ਰੀਜਨਲ ਪਾਵਰ, ਬਟ ਇੰਡੀਆ ਅੱਜ ਇੱਕ ਗਲੋਬਲ ਪਾਵਰ ਵੀ ਬਣਦਾ ਨਜ਼ਰ ਆ ਰਿਹਾ। ਸੋ ਇੰਡੀਆ ਨੂੰ ਮੇਕ ਸ਼ੋਰ ਕਰਨਾ ਪਏਗਾ ਕਿ ਉੱਥੇ ਪ੍ਰੋਪਰ ਇਨਫਰਾਸਟ੍ਰਕਚਰ ਹੈ ਇੰਡੀਆ ਦੇ ਵਿੱਚ, ਉੱਥੇ ਇੰਡੀਆ ਦੇ ਵਿੱਚ ਹੈਲਥ ਕੇਅਰ, ਐਜੂਕੇਸ਼ਨ, ਇਹਨਾਂ ਦੀਆਂ ਵਧੀਆ ਫੈਸਿਲਿਟੀਜ਼ ਨੇ, ਔਰ ਨਾਲ ਦੀ ਨਾਲ ਇਨਫਲੇਸ਼ਨ, ਕ੍ਰਾਈਮ ਜਾਂ ਫਿਰ ਇਹ ਜਿਹੜੀ ਅਨਇੰਪਲੋਇਮੈਂਟ ਹੈ ਜਿਹੜੀ ਡੇ ਟੂ ਡੇ ਲਾਈਫ ਨੂੰ ਇਫੈਕਟ ਕਰਦੀ ਹੈ ਇੱਕ ਇਨਸਾਨ ਦੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਹੋਰ ਗੌਰ ਕੀਤਾ ਜਾਏ। ਔਰ ਖਾਸ ਕਰ ਜਿਹੜੀ ਵੁਮਨ ਸੇਫਟੀ ਹੈ, ਅਸੀਂ ਰੋਜ਼ ਬੜੀ ਸਾਰੀਆਂ ਹੋਰਿਫਿਕ ਇੰਸੀਡੈਂਸਿਸ ਇਹਦੇ ਬਾਰੇ ਸੁਣਦੇ ਹਾਂ, ਸੋ ਗਵਰਨਮੈਂਟ ਇਹ ਫਰਜ਼ ਤੇ ਗਵਰਨਮੈਂਟ ਦਾ ਨਾ, ਗਵਰਨਮੈਂਟ ਨੂੰ ਕੁਛ ਨਾ ਕੁਛ ਕਰਨਾ ਪਏਗਾ। ਔਰ ਮੈਂ ਇਸ ਲਈ ਥੋੜਾ ਜਿਹਾ ਵਰਡ ਹਾਈਲਾਈਟ ਕਰ ਰਿਹਾ ਕਿ ਵੀ ਹੈਵ ਟੂ ਬੀ ਵੈਰੀ ਸੈਂਸਿਟਿਵ, ਕਿਉਂਕਿ ਇਹ ਕ੍ਰਾਈਮ ਨੂੰ ਐਡਰੈਸ ਕਰਨ ਦੇ ਵਿੱਚ ਬਹੁਤ ਅਹਿਮ ਰੋਲ ਹੈ ਸਾਡੇ ਸੈਂਸਿਟਿਵ ਹੋਣ ਦਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਫੀਮੇਲਸ ਨੇ ਉਹ ਕਿਤੇ ਨਾ ਕਿਤੇ ਰਿਪੋਰਟ ਹੀ ਨਹੀਂ ਕਰਨ ਜਾਂਦੀਆਂ, ਉਹ ਸੋਚਦੀਆਂ ਕਿ ਜਦੋਂ ਅਸੀਂ ਜਾਵਾਂਗੇ ਰਿਪੋਰਟ ਕਰਨ ਲਈ ਪੁਲਿਸ ਸਟੇਸ਼ਨ ਦੇ ਵਿੱਚ, ਹੁਣ ਚਾਹੇ ਉਹ ਪੰਜਾਬ ਹੈ, ਚਾਹੇ ਉਹ ਬਿਹਾਰ ਹੈ, ਉੱਤਰ ਪ੍ਰਦੇਸ਼ ਹੈ, ਬੰਗਾਲ ਹੈ, ਮਹਾਰਾਸ਼ਟਰ ਹੈ, ਤੇ ਉੱਥੇ ਮਹਿਲਾ ਕਿੰਨੀ ਕੰਫਰਟੇਬਲ ਹੈ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਇਹ ਰਿਪੋਰਟ ਕਰਨ ਲਈ, ਵਿਲ ਦਾ ਪੀਪਲ ਦੇਅਰ ਐਟ ਦਾ ਪੁਲਿਸ ਸਟੇਸ਼ਨ, ਉੱਥੇ ਦੇ ਜਿਹੜੇ ਪੁਲਿਸ ਆਫਿਸਰਸ ਨੇ, ਕਿਆ ਉਹ ਟ੍ਰੇਨਡ ਨੇ ਕਿ ਉਹ ਇੰਨੇ ਸੈਂਸਿਟਿਵ ਹੋਣਗੇ ਕਿ ਮੈਮ ਆਈ ਐਮ ਸੋ ਸੋਰੀ ਕੈਸਾ ਹੋਇਆ, ਕਿੱਦਾਂ ਉਹਨੂੰ ਟ੍ਰੀਟ ਕਰਨਗੇ, ਜਾਂ ਫਿਰ ਕਿਤੇ ਸਰਕਾਰੀ ਦਬਾਅ ਦੇ ਤਹਿਤ ਜਾਂ ਕਿਸੇ ਕੋਈ ਬੜੇ ਪਰਿਵਾਰ ਦੇ ਦਬਾਅ ਦੇ ਤਹਿਤ ਕਿਆ ਉਹਦੀ ਰਿਪੋਰਟ ਵੀ ਪ੍ਰੋਪਰਲੀ ਲਿਖਣਗੇ ਨਹੀਂ ਲਿਖਣਗੇ, ਐਂਡ ਦੈਨ ਵੀ ਲੁੱਕ ਸਮਟਾਈਮਸ ਵੀ ਲੁੱਕ ਡਾਊਨ ਅਪੋਨ ਦਾ ਵਿਕਟਿਮਸ, ਅਸੀਂ ਉਹਦੇ ਤੇ ਕੁਐਸਚਨ ਕਰਨ ਲੱਗ ਪੈਂਦੇ ਹਾਂ ਕਿ ਇਹਨਾਂ ਦਾ ਚਾਲ ਚਲਨ ਵੀ ਠੀਕ ਹੈ ਕਿ ਨਹੀਂ ਠੀਕ ਹੈ, ਠੀਕ ਹੈ। ਔਰ ਬਹੁਤ ਸਾਰੀਆਂ ਹੋਰ ਚੀਜ਼ਾਂ ਅਸੀਂ ਜਿਹੜੀ ਵਿਕਟਿਮ ਸ਼ੇਮਿੰਗ ਦਾ ਸਾਡਾ ਐਟੀਟਿਊਡ ਹੈ ਕੀ ਉਹ ਹੈ ਨਹੀਂ, ਆਰ ਵੀ ਸੈਂਸਿਟਿਵ ਇਨਫ, ਫਿਰ ਇਹ ਸਾਰੀਆਂ ਚੀਜ਼ਾਂ, ਫਿਰ ਕਿਆ ਕਾਨੂੰਨ ਹੈ, ਕਿਉਂਕਿ ਇੱਕ ਵਾਰ ਤਾਂ ਜੋ ਮਹਿਲਾ ਦੇ ਨਾਲ ਹੋਇਆ ਉਹ ਤੇ ਸ਼ੋਕਿੰਗ ਹੈ, ਕਰੂਅਲ ਹੈ, ਬਟ ਫਰਦਰ ਡਿਊਰਿੰਗ ਹਰ ਯੂ ਨੋ ਫਾਈਟ ਫਾਰ ਜਸਟਿਸ, ਕਿਆ ਉਸ ਸਮੇਂ ਅਸੀਂ ਸੈਂਸਿਟਿਵ ਹੋਵਾਂਗੇ ਕਿ ਨਹੀਂ ਹੋਵਾਂਗੇ। ਅਸੀਂ ਰੀਸੈਂਟਲੀ ਦੇਖਿਆ ਕਿ ਜਿਹੜੀਆਂ ਸਾਡੀਆਂ ਮੈਡਲ ਵਿਨਰਸ ਕਾਮਨਵੈਲਥ ਗੇਮਸ, ਏਸ਼ੀਅਨ ਗੇਮਸ ਔਰ ਓਲੰਪਿਕਸ ਦੇ ਵਿੱਚ ਜਿਹੜੀਆਂ ਸਾਡੀਆਂ ਮੈਡਲ ਵਿਨਰ ਐਥਲੀਟ ਸੀਗੀਆਂ, ਵੁਮੈਨ ਰੈਸਲਰਸ ਇਨ ਪਰਟੀਕੁਲਰ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਫਾਈਟ ਕਰਨਾ ਪਿਆ ਔਰ ਉਹਨਾਂ ਦੇ ਉੱਤੇ ਹੀ ਕਿਸ ਤਰ੍ਹਾਂ ਸਵਾਲ ਹੋਏ ਔਰ ਮਾਮਲੇ ਨੂੰ ਕਿਸ ਤਰ੍ਹਾਂ ਪੋਲੀਟੀਸਾਈਜ਼ ਕਰ ਦਿੱਤਾ ਗਿਆ। ਸੋ ਉਹਨਾਂ ਦੀ ਬੜੀ ਇੱਕ ਏਡੀ ਵੱਡੀ ਫਾਈਟ ਰਹੀ, ਹਾਲਾਂਕਿ ਉਹ ਇੰਨੇ ਰੈਕਗਨਾਈਜ਼ ਨੇ, ਤੇ ਇੱਕ ਆਮ ਮਹਿਲਾ ਜਿਹਦੇ ਕੋਲ ਕੋਈ ਰੈਕਗਨਾਈਜੇਸ਼ਨ ਨਹੀਂ ਹੈ, ਹਾਊ ਇਜ਼ ਸ਼ੀ ਗੋਇੰਗ ਟੂ ਫਾਈਟ ਅਗੇਂਸਟ ਆਲ ਦੀਸ ਚੈਲੇਂਜਸ, ਇੱਕ ਬੜਾ ਅਹਿਮ ਸਵਾਲ ਹੈ। ਸੋ ਇਹਦੇ ਚੀਜ਼ਾਂ ਦੇ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ। ਮੈਂ ਤੁਹਾਡੇ ਮੁੱਦੇ ਤੇ ਵੀ ਆ ਜਾਂਦਾ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਹਿੰਦੂ ਕਮਿਊਨਿਟੀ ਇਨ ਬੰਗਲਾਦੇਸ਼, ਡੈਫੀਨੇਟਲੀ ਸਾਨੂੰ ਸਾਰਿਆਂ ਨੂੰ ਇਸ ਤੇ ਚਰਚਾ ਕਰਨੀ ਚਾਹੀਦੀ ਹੈ, ਆਵਾਜ਼ ਉਠਾਉਣੀ ਚਾਹੀਦੀ ਹੈ। ਔਰ ਹਾਂ, ਇੱਕ ਚੀਜ਼ ਮੈਂ ਹੋਰ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਅਸੀਂ ਕਹੀਏ ਕਿ ਜੀ ਇਹ ਕਿਉਂ ਨੀ ਆਵਾਜ਼ ਉਠਾ ਰਿਹਾ, ਉਹ ਕਿਉਂ ਨੀ ਆਵਾਜ਼ ਉਠਾ ਰਿਹਾ, ਠੀਕ ਹੈ, ਸਾਨੂੰ ਪਹਿਲੀ ਚੀਜ਼ ਤਾਂ ਸਾਨੂੰ ਆਪ ਅਸੀਂ ਆਵਾਜ਼ ਉਠਾਈਏ। ਦੂਸਰੀ ਮੈਂ ਇੱਕ ਚੀਜ਼ ਹੋਰ ਵੀ ਇੱਥੇ ਕਹਾਂਗਾ, ਆਈ ਥਿੰਕ ਜਿਹੜੀ ਹਿੰਦੂ ਕਮਿਊਨਿਟੀ ਹੈ ਦੇ ਨੀਡ ਟੂ ਬੀ ਮੋਰ ਆਰਗਨਾਈਜ਼ਡ, ਠੀਕ ਹੈ। ਹਿੰਦੂ ਕਮਿਊਨਿਟੀ ਜਿਹੜੀ ਹੈ ਉੱਥੇ ਇੰਡੀਆ ਦੇ ਵਿੱਚ ਹੈ, ਆਈ ਮੀਨ ਇੰਡੀਆ ਹੈਜ਼ ਦਾ ਲਾਰਜੈਸਟ ਪਾਪੂਲੇਸ਼ਨ ਇਨ ਦਾ ਵਰਲਡ ਨਾਓ, ਇੰਡੀਆ ਹੈ ਸਰਪਾਸ ਚਾਈਨਾ, ਸੋ ਦੇਰ ਇਜ਼ ਅ ਵੈਰੀ ਸਟਰੋਂਗ ਹਿੰਦੂ ਕਮਿਊਨਿਟੀ ਇਨ ਇੰਡੀਆ, ਮੈਂ ਇੰਡੀਆ ਦੀ ਗੱਲ ਕਰ ਰਿਹਾ, ਦੇਸ਼ ਸ਼ੁਡ ਰਾਈਜ਼ ਅਪ, ਔਰ ਉੱਥੇ ਉਹਨਾਂ ਨੂੰ ਆਰਗਨਾਈਜੇਸ਼ਨ ਨੂੰ ਉੱਠਣਾ ਚਾਹੀਦਾ ਹੈ, ਆਵਾਜ਼ ਉਠਾਉਣ, ਔਰ ਜੇ ਉਹ ਕੋਈ ਫੈਸਿਲੀਟੇਟ ਕਰ ਸਕਦੇ ਨੇ ਉੱਥੋਂ, ਜੇ ਕੋਈ ਲੋਕ ਬੰਗਲਾਦੇਸ਼ ਤੋਂ ਇੰਡੀਆ ਆਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਉੱਥੇ ਲਿਆ ਸਕਦੇ ਨੇ। ਹੁਣ ਜਿਹੜਾ ਇਹ ਕਾਨੂੰਨ ਬਣਿਆ ਸੀ ਏ ਏ ਦਾ ਜਿਹੜਾ ਕਾਨੂੰਨ ਬਣਿਆ ਉਹ 6 ਰਿਲੀਜਨ ਵਾਸਤੇ ਬਣਿਆ, ਉਹਦੇ ਵਿੱਚ ਹਿੰਦੂ ਰਿਲੀਜਨ ਇਜ਼ ਇਨਕਲੂਡਿਡ, सो जस्ट इन केस अफगानिस्तान पाकिस्तान और बांग्लादेश एंड और मैं बिल्कुल नहीं कहना चाह रहा कि यू अप्रूव ऑल द कम्युनिटी मेंबर्स फ्रॉम देयर नो पहली कोशिश तो यही होनी चाहिए कि चाहे बांग्लादेश पाकिस्तान अफगानिस्तान या कितने भी होर जे किसी भी माइनोरिटी फॉर दैट मैटर जे उन्हों जाति हो रही है तो पहला उन्होंने उत्थे ही उन्होंने सपोर्ट की जाए उत्थे ही उन्होंने असी स्ट्रोंग करिए जस्ट इन केस जे उन्होंने विचों कुछ लोग इंडिया आना चाहते ने जाहिर जी गल है जे उत्थे करोड़ों की पॉपुलेशन हैगी है हिंदूज की मैं गल कर रहा करोड़ों की पॉपुलेशन आउटसाइड ऑफ इंडिया है तुसी बांग्लादेश अफगानिस्तान पाकिस्तान के हिंदुओं की गल करो तो करोड़ों के पॉपुलेशन है उत्थे ए पॉसिबल तो शायद होएगा बट चैलेंजिंग हो सकता है कि उन्होंने सारे करोड़ों हिंदुआ लिया के असी इंडिया दे विच दोबारा तो वसाइए बट जे कुछ लोग आना चाह रहे ने उत्थों सो दैन इन्ना पैसा उत्थे इन्ने रिसोर्सिज ने हिंदू कम्युनिटी इज अ वेरी स्ट्रोंग कम्युनिटी इन इंडिया सो दे शुड मेक श्योर दे शुड टॉक किन्ने लीडर्स ने उत्थे गल की है कई बार वह कह दें जी धर्म खतरे के जे कोई बीफ खाता है तो चार बंदे उन्होंने जरूर पकड़ लेंगे उत्थे बट किन्ने लीडर्स ने उत्थे गल की है दे शुड टॉक अबाउट दिस थिंग और एक चीज मैं होर इत्थे अज क्योंकि चर्चा चली है तो मैं जरूर यह कहना चाहना है कि हर रिलीजन दे विच बहुत सारिया चंगिया चीजा ने हर रिलीजन दे विच कोई ऐसा रिलीजन नहीं है जिदे चंगिया बहुत सारिया चंगिया चीजा ना हो हर रिलीजन च बहुत चंगिया चीजा ने हिंदू कम्युनिटी दे विच देखो वन ऑफ द ओल्डेस्ट रिलीजन ने इहदे विच वेद ने बहुत सारे ग्रंथ ने वेद ने बहुत सारिया चंगिया चीजा उस समय वो आ गई सीगिया बट किते ना किते अज ए फैशन बन गया है कि अपनी उस पुरानी संस्कृति नू अपने कल्चर नू असी मॉडर्न बनने दे चक्कर च या होर ज्यादा जस्ट टू फिट इन द सोसाइटी या होर कई चक्करां दे विच असी उन्हां चीजां नू पुरानियां कह दिंदे आ बजुर्गां दे पैरी हथ लाउणा एक बहुत वधिया संस्कार है साडी संस्कृति दा और मैं परसनली जाती तौर ते मंदा है कि हजारां साल दा साडा जिहड़ा कल्चर है कि जद सानू बड़े मिलदे ने असी उन्हां दे पैरी हथ लगाउने आ चरण स्पर्श करदे आ और उन्हां तों आशीर्वाद लैने आ ਇਹ ਬਹੁਤ ਵਧੀਆ ਸਾਡਾ ਸੰਸਕਾਰ ਹੈ ਪਰ ਕਿਤੇ ਨਾ ਕਿਤੇ ਅਸੀਂ ਇਹਨੂੰ ਵੀ ਭੁੱਲਦੇ ਜਾ ਰਹੇ ਹਾਂ ਅੱਜ ਹਾਏ ਹੈਲੋ ਦੇ ਚੱਕਰ ਚ ਅਸੀਂ ਉਲਝ ਕੇ ਰਹਿ ਗਏ ਹਾਂ ਲੇਕਿਨ ਜੋ ਕੁਛ ਸਾਡੇ ਵੇਦਾਂ ਚ ਗ੍ਰੰਥਾਂ ਚ ਲਿਖਿਆ ਅਸੀਂ ਉਹਨੂੰ ਐਪਰੀਸ਼ੀਏਟ ਕਰੀਏ ਔਨ ਐਂਡ ਆਈ ਥਿੰਕ ਵੀ ਕੈਨ ਲਰਨ ਅ ਲੋਟ ਫਰੋਮ ਆਵਰ ਏਸ਼ੀਅੰਟ ਹਿਸਟੋਰਿਕ ਬੁੱਕਸ ਜਿਹੜੀਆਂ ਨੇ ਔਰ ਅੱਜ ਦੇ ਪਰਸਪੈਕਟਿਵ ਦੇ ਵਿੱਚ ਮੈਂ ਜ਼ਰੂਰ ਕਹਾਂਗਾ ਕਿ ਹਿੰਦੂ ਕਮਿਊਨਿਟੀ ਦੀ ਇੱਕ ਬਹੁਤ ਵਧੀਆ ਖਾਸੀਅਤ ਇਹ ਰਹੀ ਹੈ ਔਰ ਉਹਨੂੰ ਉਸੇ ਤਰ੍ਹਾਂ ਬਰਕਰਾਰ ਵੀ ਰੱਖਣਾ ਚਾਹੀਦਾ ਹੈ ਉਹ ਇਹ ਰਹੀ ਹੈ ਕਿ ਟੋਲਰੈਂਸ ਅੱਜ ਇੰਡੀਆ ਇੱਕ ਐਸੀ ਕੰਟਰੀ ਹੈ ਮੈਨੂੰ ਨਹੀਂ ਆਈਡੀਆ ਕਿ ਕੋਈ ਹੋਰ ਕਿਸੇ ਵੀ ਕੰਟਰੀ ਦੇ ਵਿੱਚ ਇਹ ਹੋਇਆ ਹੋਵੇ ਕਿ ਜਿਹੜੀ ਮੈਜੋਰਿਟੀ ਹੈ ਜਿਹੜੀ ਵੀ ਮੈਜੋਰਿਟੀ ਹੈ ਉਹ 10 ਸਾਲ ਤੱਕ ਇੱਕ ਪਾਰਟੀ ਦਾ ਰਾਜ ਰਹਿੰਦਾ ਹੈ ਔਰ ਜਿਹੜੀ ਮੈਜੋਰਿਟੀ ਹੈ ਉਹ ਬਿਲਕੁਲ ਮਾਇਨੋਰਿਟੀ ਚਲੀ ਜਾਂਦੀ ਹੈ ਰੂਲਿੰਗ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਡਿਫੈਂਸ ਮਿਨਿਸਟਰ ਤੋਂ ਲੈ ਕੇ ਫੋਰਨ ਮਿਨਿਸਟਰ ਤੋਂ ਲੈ ਕੇ ਪ੍ਰੈਜ਼ੀਡੈਂਟ ਤੋਂ ਲੈ ਕੇ ਰੂਲਿੰਗ ਪਾਰਟੀ ਦੀ ਪ੍ਰੈਜ਼ੀਡੈਂਟ ਤੋਂ ਲੈ ਕੇ ਕੋਈ ਵੀ ਹਿੰਦੂ ਰਿਲੀਜਨ ਤੋਂ ਨਹੀਂ ਸੀਗਾ ਇਹ ਬਹੁਤ ਵੱਡੀ ਖਾਸੀਅਤ ਇਹਨੂੰ ਬਰਕਰਾਰ ਰੱਖਣਾ ਚਾਹੀਦਾ ਕਿ ਇੰਡੀਆ ਜਿਹੜੀ ਤੁਸੀਂ ਵੀ ਸਵਾਲ ਉਠਾ ਰਹੇ ਸੀਗੇ ਕਿ ਜੀ ਟੋਲਰੈਂਸ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਪੁਰਾਣਾ ਹਿਸਟੋਰਿਕ ਐਗਜ਼ਾਮਪਲ ਪ੍ਰਿਥਵੀ ਰਾਜ ਸਿੰਘ ਚੌਹਾਨ ਹੋਣਾ ਦਾ ਮੈਂ ਇਹ ਜ਼ਰੂਰ ਕਹਿ ਦਵਾਂ ਕਿ ਕਿਸੇ ਨੂੰ ਬਖਸ਼ ਦੇਣਾ ਕਿਸੇ ਨੂੰ ਫੋਰਗਿਵ ਕਰ ਦੇਣਾ ਇਹ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ ਇਹ ਬਹਾਦਰੀ ਦੀ ਨਿਸ਼ਾਨੀ ਹੈ ਕਿਸੇ ਤੋਂ ਬਦਲਾ ਲੈਣਾ ਉਹ ਕਮਜ਼ੋਰੀ ਦੀ ਨਿਸ਼ਾਨੀ ਹੈ ਉਹ ਬਹਾਦਰੀ ਦੀ ਨਿਸ਼ਾਨੀ ਬਿਲਕੁਲ ਨਹੀਂ ਹੈ ਹਾਂ ਆਪਣੇ ਆਪ ਨੂੰ ਡਿਫੈਂਡ ਕਰਨਾ ਚੰਗੀ ਗੱਲ ਹੈ ਆਪਣੇ ਆਪ ਨੂੰ ਡਿਫੈਂਡ ਕਰਨਾ ਚਾਹੀਦਾ ਹੈ ਲੇਕਿਨ ਕਿਸੇ ਨਾਲ ਬਦਲਾ ਲੈਣਾ ਉਹ ਕਮਜ਼ੋਰੀ ਦੀ ਨਿਸ਼ਾਨੀ ਹੈ ਔਰ ਕਿਸੇ ਨੂੰ ਫੋਰਗਿਵ ਕੌਣ ਕਰ ਸਕਦਾ ਜੋ ਸਟਰੋਂਗ ਹੋਏਗਾ ਉਹੀ ਫੋਰਗਿਵ ਕਰਨ ਦਾ ਜਿਹੜਾ ਜਿਗਰਾ ਜਿਹੜਾ ਉਹ ਰੱਖੇਗਾ ਮੈਂ ਨਾਲ ਦੀ ਨਾਲ ਇਹ ਵੀ ਜ਼ਰੂਰ ਜੋੜਦੇ ਚਲੇ ਜਾਵਾਂ ਕਿ ਯੈਸ ਇਹਨੂੰ ਕਿਸੇ ਨੂੰ ਵੀ ਜਿਹੜਾ ਅਸੀਂ ਆਪਣੇ ਆਪ ਨੂੰ ਡਿਫੈਂਡ ਜ਼ਰੂਰ ਕਰਨਾ ਚਾਹੀਦਾ ਉਹ ਵੀ ਗਲਤੀ ਨਾ ਕਰੀਏ ਇੱਕ ਚੀਜ਼ ਮੈਂ ਹੋਰ ਬਸ ਕੁਇਕਲੀ ਐਡ ਕਰ ਦਵਾਂ ਕਿ ਜਦੋਂ ਦੁਨੀਆਂ ਭਰ ਦੇ ਵਿੱਚ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਤਾਂ ਰੀਸੈਂਟਲੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਦੁਨੀਆਂ ਭਰ ਚ ਮਨਾਇਆ ਗਿਆ ਸਾਡੇ ਇੱਥੇ ਕੈਨੇਡਾ ਚ ਵੀ ਮਨਾਇਆ ਗਿਆ ਔਰ ਬੰਗਲਾਦੇਸ਼ ਦੇ ਵਿੱਚੋਂ ਵੀ ਬਹੁਤ ਸਾਰੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਕਿ ਬੰਗਲਾਦੇਸ਼ ਦੀ ਵੀ ਹਿੰਦੂ ਕਮਿਊਨਿਟੀ ਹਾਲਾਂਕਿ ਉਨ੍ਹਾਂ ਦੇ ਉੱਤੇ ਅਟੈਕਸ ਵੀ ਹੋ ਰਹੇ ਨੇ ਬਟ ਉੱਥੇ ਵੀ ਇਹ ਤਿਉਹਾਰ ਮਨਾਇਆ ਗਿਆ ਔਰ ਮੈਂ ਇੱਕ ਚੀਜ਼ ਹੋਰ ਜ਼ਰੂਰ ਤਿਉਹਾਰ ਨੂੰ ਮੈਂ ਇਸ ਲਈ ਜੋੜਦਾ ਹੁੰਦਾ ਹਮੇਸ਼ਾ ਕਿ ਸਾਨੂੰ ਸਾਰਿਆਂ ਨੂੰ ਵਾਈ ਮੀਡੀਆ ਦੇ ਉੱਤੇ ਅਸੀਂ ਕਦੇ ਵੀ ਨਹੀਂ ਕਹਿੰਦੇ ਕਿ ਜਨਮਾਸ਼ਟਮੀ ਦੇ ਤਿਉਹਾਰ ਦੀ ਹਿੰਦੂ ਕਮਿਊਨਿਟੀ ਨੂੰ ਮੁਬਾਰਕਬਾਦ ਹੋਏ ਨਹੀਂ ਈਦ ਦੀ ਮੁਬਾਰਕਬਾਦ ਮੁਸਲਿਮ ਕਮਿਊਨਿਟੀ ਸਭ ਨੂੰ ਈਦ ਵੀ ਅਸੀਂ ਮਿਲ ਕੇ ਮਨਾਈਏ ਗੁਰਪੁਰਬ ਵੀ ਕ੍ਰਿਸਮਸ ਵੀ दिवाली भी जन्माष्टमी भी हर त्योहार असी सारे मिलके मनाइए और सब तो इम्पोर्टेंट चीज है रादर देन यू नो क्वेश्चनिंग ईच अदर्स बिलीव्स हरेक का अपना बिलीफ है ना जो है ही बिलीफ है तो आई थिंक द बेस्ट वे टू स्प्रेड ब्रदरहुड आपसी भाईचारिक सांझ जे असी होर वधाउणा चाहुंदे हां तो उहदा सब तो वधिया तरीका मैं समझदा है कि जदों त्योहारां दा मौका हुंदा है असी खुल दिली दे नाल असी दिलों जाके दूसरे नूं मुबारकबाद दईए उहनां दे त्योहार दी उहनां दे त्योहारां दे विच शामिल होईए और जदों भी कोई भी किसी भी त्योहार होवे ते असी जरूर ये मेक श्योर करिए असी उहनां नूं विश तो करना ही है उहनां दे विच शामिल तो होना ही है बल्कि एक स्टेप फरदर असी जाना हैगा वो ये है कि अपने त्योहारां दे विच भी हरेक नूं शामिल करिए कई बार असी अपने जिहड़े कोई भी त्योहार मनाउने आ अपने किसी कम्यूनिटी का रिलीजन का उसी आपस च ही दो जने इकट्ठे होके मना लैंदे आ उहनां नूं शामिल करिए हरेक नूं शामिल करिए इनवाइट करिए और हरेक दूसरे के त्योहार दे विच दिलों जाके उहनां नूं मुबारकबाद दईए उहनां दी खुशियां दे विच शामिल होइए दिस इज हाउ वी कैन स्प्रैड द मैसेज ऑफ पीस ब्रदरहुड एंड लव जी अनिल जी तुसी कुछ होर ऐड करना चाहो तो जरूर करो और हां जी सॉरी मैनू पूछना चाहिए एक्चुअली चेतना जी उन्होंने तुहानू भी पूछा सी इस सारे मुद्दे ते तुसी भी कोई कमेंट करना चाहो चेतना जी तो जरूर करो
नहीं युद्धवीर जी आपने काफी अच्छे से समाप्त किया है मैं बस एक ही चीज कहूंगी एज अ वुमन मेरा जो पर्सनल एक्सपीरियंस रहा है जब मैं इंडिया में रहती थी उससे कि जब हम सड़क पर जाते हैं ना तो जो परपेट्रेटर होता है जो भी वहां पर लोग होते हैं गलत निगाह वाले वो ये नहीं देखते कि मेरा धर्म क्या है उनके लिए मैं सिर्फ एक औरत हूं और इसीलिए शायद कोई भी उम्र आप कह लीजिए उस उम्र की महिलाओं के साथ में गलत व्यवहार किया जाता है हम चाहे साड़ी में जाएं या बुरके में जाएं या जो देहात में बच्चे रहते हैं वो लड़कियां रहती हैं वो लहंगे वगैरह में या अपने घाघरों में होती हैं हमारे धर्म से कुछ फर्क नहीं पड़ता है सिर्फ आप महिला हैं इसलिए आप पर अटैक किया जाता है और इसलिए वो सॉफ्ट टारगेट बनती हैं एंड धर्म का और महिला सुरक्षा जो है इनको कभी नहीं जोड़ना चाहिए ये मेरी इंडिविजुअली फीलिंग है एंड एज एन इंडिविजुअल मेरी फीलिंग है हालांकि बिल्कुल कहीं पर जेनोसाइड हो रहा है कहीं पर किसी भी रिलीजन को लेकर अगर किसी के साथ में कोई डिस्क्रिमिनेशन हो रहा है तो वो बिल्कुल हमें डिस्कस करना चाहिए लेकिन इन दो मुद्दों को आपस में क्लैश नहीं करना चाहिए
ठीक है थैंक यू बहुत बहुत मेहरबानी जी अनिल जी तुसी नाल लाइन दे उत्ते इसी तरह बरकरार रहो और सुखमिंदर जी तुसी आंदे रहो सुखमिंदर जी गो अहेड सत श्री अकाल जी
वेलकम जी ਤੁਹਾਡੇ ਨਿਊ ਜਰਨਲਿਸਟ ਜਿਹੜੇ ਆਏ ਆ ਔਰ ਮੈਂ ਸੁਣ ਰਿਹਾ ਸੀ ਅੰਦਰ ਜੀ ਹੁਣਾਂ ਦੀ ਗੱਲਬਾਤ ਪਰ ਯੁੱਧਵੀਰ ਜੀ ਮੈਂ ਸੋਚਦਾ ਸਾਨੂੰ ਹਰ ਚੀਜ਼ 'ਚ ਧਰਮ ਨੂੰ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਪੋਲੀਟੀਕਲ ਮਸਲੇ ਹੈਗੇ ਆ ਅਸੀਂ ਅਹਿਮਦ ਸ਼ਾਹ ਅਬਦਾਲੀ ਜਿਵੇਂ ਹੋਰ ਬੜੇ ਬੜੇ ਜ਼ਾਲਮ ਆਏ ਆ ਉਹਨਾਂ ਨੂੰ ਇੱਥੇ ਦੇ ਮੁਸਲਮਾਨਾਂ ਦੇ ਨਾਲ ਨਹੀਂ ਜੋੜ ਸਕਦੇ ਉਹ ਕਿੱਧਰੋਂ ਆਏ ਸੀ ਕੋਈ ਅਫਗਾਨ ਕੋਈ ਟਰਕ ਕੋਈ ਕੁਛ ਤੇ ਅਸੀਂ ਉਹਨਾਂ ਦੇ ਸਿਰ ਉੱਤੇ ਭਾਂਡਾ ਹਰ ਵਾਰੀ ਖੋਟ ਦਿੰਦੇ ਮੈਨੂੰ ਲੱਗਦਾ ਇੱਥੇ ਜੇ ਅਸੀਂ ਰਹਿੰਦੇ ਹਾਂ ਤੇ ਹੁਣ ਜੋ ਵੀ ਹੈਗਾ ਉਹ 2000 ਸਾਲ ਪਹਿਲਾਂ 1000 ਸਾਲ ਪਹਿਲਾਂ ਕੀ ਹੋਇਆ ਉਹ ਅਸੀਂ ਉਸੇ ਚੀਜ਼ 'ਚ ਹੀ ਲੜੀ ਜਾਵਾਂਗੇ ਤੇ ਮੈਨੂੰ ਲੱਗਦਾ ਇਹ ਕੰਮ ਫਿਰ ਕੰਟੀਨਿਊ ਹੀ ਰਹਿਣਾ ਔਰ ਇੱਥੇ ਬਹੁਤ ਸਾਰੇ ਧਰਮ ਹੈਗੇ ਉਹਨਾਂ ਵਿੱਚ ਚੰਗੇ ਵੀ ਹੈਗੇ ਮਾੜੇ ਵੀ ਹੈਗੇ ਫਿਰ ਆਪਾਂ ਜਿੱਦਾਂ ਮਰਜ਼ੀ ਸਾਰਿਆਂ 'ਚ ਕੱਢੇ ਜਾ ਸਕਦੇ ਹਿੰਦੂਆਂ ਵਿੱਚ ਵੀ ਕੱਢੇ ਜਾ ਸਕਦੇ ਦੂਜਿਆਂ 'ਚ ਵੀ ਕੱਢੇ ਜਾ ਸਕਦੇ ਚੰਗੇ ਤੇ ਮਾੜੇ ਦੋਨੇ ਹੀ ਹੈਗੇ ਆਂਸਰ ਪਰ ਜਿਹੜੀ ਅੱਜ ਦੀ ਗੱਲ ਆ ਅੱਜ ਦੀ ਗੱਲ ਇਹ ਹੈ ਕਿ ਅੱਜ ਜਿਹੜੀ ਗੌਰਮੈਂਟਸ ਹੈਗੀਆਂ ਜਿਹੜੀਆਂ ਵੀ ਪਾਵਰ 'ਚ ਹੈਗੀਆਂ ਉਹ ਹਾਈ ਮੋਰਲ ਗਰਾਊਂਡ ਕਲੇਮ ਨਹੀਂ ਕਰ ਸਕਦੀਆਂ ਇਹਨਾਂ ਨੇ ਕੀ ਕੀਤਾ ਆਪਾਂ ਜਿਹੜਾ ਕਹਿੰਦੇ ਹਾਂ ਪੁਲਿਸ ਅਟੋਨਮੀ ਦਿਓ ਜਦ ਪੁਲਿਸ ਕੋਲ ਪਾਵਰ ਨਹੀਂ ਹੈ ਜਾਂ ਤੁਹਾਡੇ ਕੋਲ ਪੁਲਿਸ ਹੈਗਾ ਤੁਹਾਡੇ ਕੋਲ ਪੁਲਿਸ ਫੋਰਸਿਸ ਹੈਗੀਆਂ ਸਾਰੀਆਂ ਹੋਰ ਇਨਫੋਰਸਮੈਂਟ ਏਜੰਸੀ ਹੈਗੀਆਂ ਤਾਂ ਉਹ ਕਰਦੀਆਂ ਕੀ ਆ ਇੱਥੇ ਤੇ ਐਫ ਆਈ ਆਰ ਹੀ ਨਹੀਂ ਹੁੰਦੀ ਫਿਰ ਇਹਦੇ ਵਿੱਚ ਜਿਹੜੀ ਵੀ ਗੌਰਮੈਂਟ ਹੈਗੀ ਆ ਮੈਂ ਨਾਂ ਨਹੀਂ ਕਹਿੰਦਾ ਭਾਵਾਂ ਉਹ ਸੈਂਟਰ ਦਾ ਭਾਵਾਂ ਕੋਈ ਹਰ ਸਟੇਟ 'ਚ ਇਹ ਕੁਛ ਹੁੰਦਾ ਇਹਨਾਂ ਕੋਲ ਮੈਨੇਜ ਦਾ ਹੋ ਗਿਆ ਤੁਸੀਂ ਬੰਦ ਕਰਨੀ ਪੁਲਿਸ ਡਿਪਾਰਟਮੈਂਟ ਔਰ ਜੋ ਤੁਸੀਂ ਕਰਾਉਣਾ ਉਹ ਹੋ ਜਾਂਦਾ ਜਿੱਥੇ ਨਹੀਂ ਕਰਾਉਣਾ ਤੇ ਕੁਛ ਵੀ ਨਹੀਂ ਹੁੰਦਾ ਰਿਜ਼ਲਟ ਨਹੀਂ ਮਿਲਦੇ ਫਿਰ ਜੁਡੀਸ਼ਰੀ ਦਾ ਵੀ ਇਹ ਹਾਲ ਆ ਇਹ ਜਿਹੜਾ ਡਬਲ ਸਟੈਂਡ ਦੋ ਤਰ੍ਹਾਂ ਦੀ ਇੱਥੇ ਇੱਕ ਦੇਸ਼ ਵਿੱਚ ਲੋਕ ਬਣ ਚੁੱਕੇ ਆ ਜਿਹੜੀਆਂ ਅਦਾਲਤਾਂ ਹੈਗੀਆਂ ਯੁੱਧਵੀਰ ਜੀ ਤੁਸੀਂ ਮੰਨੋਗੇ ਕਿ ਲੋਅਰ ਕੋਰਟ ਤੋਂ ਉੱਤੇ ਜੋ ਵੀ ਸਿਸਟਮ ਹੈਗਾ ਉਹ ਆਮ ਬੰਦੇ ਲਈ ਨਹੀਂ ਹੈਗਾ ਤੁਸੀਂ ਜਲੰਧਰ ਸੈਸ਼ਨ ਕੋਰਟ ਵਿੱਚ ਹੀ ਜਾਣਾ ਹੋਵੇ ਬੇਲ ਹੀ ਕਰਾਉਣੀ ਹੋਵੇ ਤਾਂ 2-2.5 ਲੱਖ ਰੁਪਇਆ ਚਾਹੀਦਾ ਔਰ ਜੇ ਕਿਤੇ ਚੰਡੀਗੜ੍ਹ ਜਾਂ ਹਾਈ ਕੋਰਟ ਦੇ ਵਿੱਚ ਕਿਸੇ ਵਿੱਚ ਵੀ ਜਾਣਾ ਪੈ ਜਾਵੇ ਤੇ ਵਕੀਲਾਂ ਦੀਆਂ ਫੀਸਾਂ ਜਿਹੜੀਆਂ ਉਹ 10-15 ਲੱਖ ਆ ਸੁਪਰੀਮ ਕੋਰਟ ਵਿੱਚ ਤਾਂ ਤੁਸੀਂ ਪਹੁੰਚ ਹੀ ਨਹੀਂ ਸਕਦੇ ਸੋ ਜੇ ਅਸੀਂ ਜੁਡੀਸ਼ਰੀ ਵਿੱਚ ਤੁਹਾਡਾ ਹੱਥ ਹੀ ਨਹੀਂ ਪਹੁੰਚ ਸਕਦਾ ਇਹਦਾ ਮਤਲਬ ਕਿ ਤੁਹਾਨੂੰ ਨਿਆਂ ਮਿਲਣਾ ਨਹੀਂ ਜਸਟਿਸ ਡਿਨਾਈਡ ਆਪੇ ਹੀ ਹੋ ਗਿਆ ਜਸਟ ਲੋਕਾਂ ਵਿੱਚ ਇੰਨੀ ਹਿੰਮਤ ਨੀ। ਸੋ ਇਹ ਕੀ ਕੋਈ ਏਦਾਂ ਦਾ ਸਿਸਟਮ ਮੋਦੀ ਸਾਹਿਬ ਨੇ ਕੀ ਸਿਸਟਮ ਬਣਾਇਆ ਕਿ ਈਜ਼ ਆਫ ਡੂਇੰਗ ਜਿੱਦਾਂ ਬਿਜ਼ਨਸ ਕਹਿੰਦੇ ਆ, ਤੇ ਇਹ ਬਿਜ਼ਨਸ ਹੀ ਸਾਰਾ ਕੁਝ ਥੋੜਾ ਹੋ ਗਿਆ ਕਿ ਇਹਨਾਂ ਨੂੰ ਸਾਰਾ ਕੁਝ ਬਿਜ਼ਨਸ ਵਾਲਿਆਂ ਨੂੰ ਈਜ਼ ਆਫ ਡੂਇੰਗ ਕਰੀ ਜਾਓ, ਲੇਕਿਨ ਈਜ਼ ਆਫ ਗਵਰਨੈਂਸ ਜਿਹੜੀ ਆ ਸਾਰਾ ਕੁਝ ਲੋਕਾਂ ਨੂੰ ਹਾਊ ਟੂ ਡਿਲੀਵਰ ਦਾ ਜਸਟਿਸ ਸਿਸਟਮ, ਇਹਨੂੰ ਈਜ਼ ਕਿਉਂ ਨੀ ਕਰਦੇ? ਡਿਲੀਵਰੀ ਆਫ ਜਸਟਿਸ ਇਹਦੀ ਈਜ਼ ਕਿਉਂ ਨੀ ਹੁੰਦੀ? ਪੁਲਿਸਿੰਗ ਦੀ ਈਜ਼ ਕਿਉਂ ਨੀ ਹੁੰਦੀ? ਇਹ ਸਾਰਾ ਉਹਨਾਂ ਨੇ ਕਹਿਣਾ। ਮੈਨੂੰ ਲੱਗਦਾ ਇਹ ਸਾਰੇ ਬਹੁਤ ਭਾਵਾਂ ਆਪਾਂ ਨਹਿਰੂ ਨੂੰ ਕਹਿ ਲਈਏ, ਭਾਵਾਂ ਮੋਦੀ ਜੀ ਨੂੰ ਕਹਿ ਲਈਏ, ਭਾਵਾਂ ਪਿਛਲਿਆਂ ਸਾਰਿਆਂ ਨੂੰ ਕਹਿ ਲਈਏ, ਸ਼ਾਸਤਰੀ ਜੀ ਨੂੰ ਸਾਲ ਸੀ, ਆਪਾਂ ਉਹਨਾਂ ਦੀ ਨਰੇਟਿਵ ਬਣਾਉਂਦੇ, ਬੜਾ ਘੈਂਟ ਸੀ, ਬੜਾ ਤਕੜਾ ਸੀ। ਸਾਲ ਵਿੱਚ ਉਹਨੇ ਥੋੜੀ ਦੇਰ ਚ ਉਹਨਾਂ ਨੇ ਕੀ ਕਰ ਦਿੱਤਾ ਸੀ? ਵੈਸੇ ਇੱਕ ਗਵਰਨਮੈਂਟ ਜਿਹੜੀ ਹੁੰਦੀ ਆ ਉਹ ਆਪਣਾ ਬੰਦਾ ਜਿਹੜਾ ਉਹਨੂੰ ਬੜਾ ਦਿੰਦੇ ਆ। ਬੇਸਿਕਲੀ ਇਹ ਸਾਰੇ ਐਵਰੇਜ ਲੀਡਰ ਹੈਗੇ, ਇਹਨਾਂ ਨੇ ਕੁਛ ਵੀ ਨੀ ਕੀਤਾ 70 ਸਾਲ ਦੇ ਵਿੱਚ। ਤੁਸੀਂ ਜੁਗਵੀਰ ਜੀ ਪੜਿਆ ਹੋਣਾ, ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਸੀਗੇ, ਫਾਦਰ ਆਫ ਸਿੰਗਾਪੁਰ, ਲੀ ਕੌਨ ਜੀਓ, ਉਹ ਉਹਨਾਂ ਦੇ